ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਨੋ ਜਨ ਭਾਈ ਜਿਤ ਸਹਸਾ ਦੁਖ ਭੂਖ ਸਭ ਲਹਿ ਜਾਏ ਰਹਾਉ ਰਵਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਿਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਗ ਆਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਛੀਪਾ ਕਹਿ ਬੁਲਾਏ ਖਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿਨ ਕੋ ਅਨਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿਨ ਕੋ ਅਨਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸੋਢੀ ਸੁਲਤਾਨ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਸਾਨੂੰ ਸੰਕੇਤ ਦਿੱਤਾ ਗੁਰੂ ਕੇ ਸਿੱਖਾ ਉਸ ਪਰਿਪੂਰਨ ਪਰਮਾਤਮਾ ਦੀ ਮਹਿਮਾ ਨਹੀਂ ਹੋ ਸਕਦੀ, ਉਹਨੂੰ ਨਾਪਿਆ ਤੇ ਤੋਲਿਆ ਨਹੀਂ ਜਾ ਸਕਦਾ। ਹਾਂ, ਇੱਕ ਗੱਲ ਦਾ ਖਿਆਲ ਰੱਖੀਂ, ਉਹ ਪਵਿੱਤਰ ਆਤਮਾ ਉਹ ਪਰਮੇਸ਼ੁਰ ਦੇ ਪਿਆਰੇ ਜਿਹੜੇ ਵਾਹਿਗੁਰੂ ਦੇ ਨਾਮ ਨਾਲ ਜੁੜ ਗਏ, ਭਾਵੇਂ ਉਹ ਕਿਸੇ ਵੀ ਜਾਤੀ ਦੇ ਨੇ, ਭਾਵੇਂ ਉਹ ਕਿਸੇ ਵੀ ਧਰਮ ਦੇ ਨੇ, ਉਹ ਪੂਜਣ ਦੇ ਯੋਗ ਹੋ ਗਏ। ਗੁਰੂ ਕੇ ਸਿੱਖਾ, ਜੇ ਕਿਤੇ ਉਹਨਾਂ ਗੁਰਮੁਖ ਪਿਆਰੇ ਦੀ ਚਰਨ ਤਿਰਤੇ ਨੂੰ ਨਸੀਬ ਹੋਵੇ, ਉਸ ਚਰਨ ਧੂੜ ਨੂੰ ਮੱਥੇ 'ਤੇ ਲਾਉਣ ਲੱਗਿਆਂ ਗਰੇਜ਼ ਨਾ ਕਰੀ, ਸੰਕੋਚ ਨਾ ਕਰੀ। ਚੌਥੀ ਗੱਲ ਇਹ ਕਹੀ ਹੈ, ਯਾਦ ਕਰਕੇ ਕੋਈ ਮਨੁੱਖ ਮਾਨ ਨਹੀਂ, ਮਨੁੱਖ ਕਰਮ ਦੇ ਕਰਕੇ ਸ੍ਰੇਸ਼ਟ ਹੈ। ਜਨਮ ਕਰਕੇ ਕੋ ਮਨੁੱਖ ਉੱਤਮ ਨਹੀਂ, ਮਨੁੱਖ ਕਰਮ ਕਰਕੇ ਮਾਨ ਹੈ। ਔਰ ਇਸ ਪੱਖ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਨੇ ਖੋਲ੍ਹ ਕੇ ਉਜਾਗਰ ਕੀਤਾ, ਪ੍ਰਗਟ ਕੀਤਾ ਹੈ, ਉਹ ਆਪਾਂ ਗੁਰੂ ਕਿਰਪਾ ਸਤਿਕਾਰ ਵਿਚਾਰਨ ਦਾ ਯਤਨ ਕਰਨਾ ਹੈ। ਪਿਛਲੇ ਜਿੰਨੇ ਵੀ ਸੱਤ ਸ਼ਬਦ ਆਏ ਸਨ, ਉਹਨਾਂ ਦਾ ਚਾਰਨ ਰਾਗੀ ਸਿੰਘਾਂ ਨੂੰ ਹਦਾਇਤ ਕੀਤੀ, ਭਾਈ ਦੂਸਰੇ ਘਰ ਸੁਰਤਾਲ ਵਿੱਚ ਕਰਨਾ। ਅਤੇ ਜਦੋਂ ਇਹ ਗੁਰੂ ਕੇ ਲਾਲ ਇਸ ਸ਼ਬਦ ਦਾ ਉਚਾਰਨ ਕਰਨਗੇ, ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਹਦਾਇਤ ਕੀਤੀ, ਭਲੇ ਹੋਏ ਨੂੰ ਛੇਵੇਂ ਘਰ ਸੁਰਤਾਲ ਵਿੱਚ ਉਚਾਰਨ ਕਰਨਾ, ਜਿਵੇਂ ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨਗੇ। ਉਹ ਆਪਾਂ ਗੁਰੂ ਕਿਰਪਾ ਸਦਕਾ ਵਿਚਾਰਨਾ, ਸਤਿਗੁਰੂ ਪਾਤਸ਼ਾਹ ਦੇ ਅੱਗੇ ਹੱਥ ਅੱਡੀਏ, ਭਈ ਪਾਤਸ਼ਾਹ ਕਿਰਪਾ ਕਰ, ਤੇਰੇ ਦਰ 'ਤੇ ਆਇਆ, ਆਪਾਂ ਮੰਗਤੇ ਹਾਂ। ਮੈਂ ਤਕਰੀਬਨ ਗੁਰਮੁਖੋ ਆਪ ਜੀ ਨੂੰ ਬੇਨਤੀ ਕਰਦਾ ਰਹਿੰਦਾ, ਗੁਰੂ ਦੇ ਘਰ ਕਦੇ ਦਾਤੇ ਬਣ ਕੇ ਨਾ ਆਓ, ਨਿਮਾਣੇ ਬਣ ਕੇ ਆਓ, ਮੰਗਤੇ ਬਣ ਕੇ ਆਓ, ਅਤੇ ਗੁਰੂ ਰਾਮਦਾਸ ਪਾਤਸ਼ਾਹ ਮੇਰਾ ਮਾਲਕ ਝੋਲੀਆਂ ਭਰ ਦੇਗਾ, ਝੋਲੀਆਂ। ਪਰ ਬਦਕਿਸਮਤੀ ਹੈ, ਅਸੀਂ ਵੱਡੇ ਬਣ ਕੇ ਆਉਂਦੇ ਹਾਂ, ਅਸੀਂ ਦਾਣੇ ਬਣ ਕੇ ਆਉਂਦੇ ਹਾਂ, ਦਾਨੇ ਬਣ ਕੇ ਆਉਂਦੇ ਹਾਂ। ਕੁਦਰਤੀ ਤੌਰ 'ਤੇ ਮੇਰੇ ਸਾਹਮਣੇ ਇੱਕ ਬਾਬੇ ਕਬੀਰ ਦਾ ਸ਼ਲੋਕ ਆ ਗਿਆ। ਉਹ ਕਹਿੰਦੇ ਕਬੀਰ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਸਤੀ ਚੁਣਿਓ ਨਾ ਜਾਏ, ਕਹਿ ਕਬੀਰ ਗੁਰ ਭਲੀ ਬੁਝਾਈ, ਚੀਂਟੀ ਹੋਏ ਕੇ ਖਾਏ। ਜਿਹੜਾ ਪਰਮਾਤਮਾ ਨਾ, ਉਹਨੂੰ ਪ੍ਰਾਪਤ ਕਰਨਾ ਇਸ ਤਰ੍ਹਾਂ ਔਖਾ ਵੀ ਜਿਵੇਂ ਇੱਕ ਰੇਤ ਵਿੱਚ ਖੰਡ ਖਿਲਰੀ ਹੋਵੇ, ਅਤੇ ਉਹਨੂੰ ਆਪਾਂ ਕਿਵੇਂ ਕੱਢਾਂਗੇ। ਅਤੇ ਡਿਊਟੀ ਲੱਗੇ ਹਾਥੀ ਦੀ, ਹਾਥੀ ਇਹ ਕਵੇ ਵੀ ਇਹ ਕੰਮ ਬੜਾ ਤਗੜਾ ਅਤੇ ਮੈਂ ਕਰਾਂਗਾ। ਬਾਬਾ ਕਬੀਰ ਜੀ ਕਹਿੰਦਾ ਵੀ ਹਾਥੀ ਨੇ ਫੁਕਾਰੇ ਮਾਰਨੇ ਨੇ, ਜੇ ਖੰਡ ਆ ਉਹ ਰੇਤ ਵਿੱਚ ਹੋਰ ਉਲਝ ਜਾਏਗੀ, ਅਤੇ ਜੇ ਉਸ ਖੰਡ ਨੂੰ ਕੱਢਣਾ, ਕੀੜੀ ਵਰਗਾ ਬਣ ਜਾ, ਨਿਮਾਣਾ ਬਣ ਜਾ। ਇਸ ਕਰਕੇ ਸਾਡਾ ਵੱਡਾ ਦੁਖਾਂਤ ਇਹ ਹੈ, ਅਸੀਂ ਹਾਥੀ ਬਣ ਕੇ ਫੁਕਾਰੇ ਮਾਰਦੇ ਹਾਂ, ਅਸੀਂ ਵੱਡੇ ਬਣ ਕੇ ਆਉਂਦੇ ਹਾਂ, ਕਿਤੇ ਅਸੀਂ ਕੀੜੀ ਵਰਗੇ ਨਿਮਾਣੇ ਬਣ ਜਾਈਏ। ਅਤੇ ਮੈਂ ਅੰਦਰ ਦੀ ਤਹਿ ਤੋਂ ਦ੍ਰਿੜ ਵਿਸ਼ਵਾਸ ਨਾਲ ਕਹਿੰਦਾ ਵੀ ਗੁਰਮੁਖੋ, ਦੀਨ ਦੁਨੀਆ ਦਾ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਸਾਨੂੰ ਕਿਸੇ ਪ੍ਰਕਾਰ ਇੱਥੋਂ ਅਤੇ ਉੱਥੋਂ ਦੀ ਕਸਰ ਰਹਿਣ ਹੀ ਨਹੀਂ ਦੇਗਾ। ਤੋ ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ, ਹਜ਼ੂਰ ਦੀ ਰਹਿਮਤ ਨੂੰ ਪ੍ਰਾਪਤ ਕਰਨ ਦਾ ਉਪਰਾਲਾ ਕਰੀਏ। ਸਾਰੇ ਇੱਕ ਬਿਨਾਂ ਸਹਿਯੋਗ ਦਿਓ, ਉੱਚੀ ਬੋਲੋ, ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ, ਘਰ ਛੇਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਜੋ ਪਾਵਨ ਪਵਿੱਤਰ ਸ਼ਬਦ ਹੈ, ਇਹਦਾ ਸੈਂਟਰਲ ਆਈਡੀਆ, ਇਹਦਾ ਕੇਂਦਰ ਬਿੰਦੂ ਇਹ ਹੈ, ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਜਿਤ ਸਹਿਸਾ ਦੋਹ ਭੋਗ ਸਭ ਲੈ ਜਾਏ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਵਾਹਿਗੁਰੂ ਦੀ ਕਥਾ ਹੈ ਉਹਨੂੰ ਕੋਈ ਕਾਥੀ ਨਹੀਂ ਕਰ ਸਕਦਾ। ਅੱਜ ਕੱਲ ਕਈਆਂ ਨੇ ਆਪਣੀਆਂ ਦੁਕਾਨਾਂ ਦੇ ਲੇਬਲ ਲਾਏ ਨੇ ਫਲਾਣੇ ਥਾਂ ਤੇ ਕਥ ਕਥਾ ਹੁੰਦੀ ਹੈ, ਬੜੀ ਇਸ਼ਤਿਹਾਰਬਾਜ਼ੀ, ਪ੍ਰਾਪੇਗੰਡਾ ਕੁੰਡੀਆਂ ਲੱਗੀਆਂ ਜੀ ਸਾਨੂੰ ਕਾਬੂ ਕਰ ਲਈ ਕੁੰਡੀਆਂ, ਗੁਰੂ ਕੇ ਸਿੱਖੋ ਇਹਨਾਂ ਕੁੰਡੀਆਂ ਚ ਨਾ ਆਓ। ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ ਜਿਹਦਾ ਗੁਰੂ ਰਾਮਦਾਸ ਦੇ ਦਰ ਤੋਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜੀ ਨੂੰ ਸਰਿਆ, ਬੰਦਿਆਂ ਕੋਲੋਂ ਨਹੀਂ ਜੀ ਸਰਨਾ, ਜਿਹਦਾ ਗੁਰੂ ਕੋਲੋਂ ਨਹੀਂ ਨਾ ਸਰਿਆ, ਜਿਹਦਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕੋਲੋਂ ਨਹੀਂ ਸਰਿਆ ਉਹਦਾ ਬੰਦਿਆਂ ਕੋਲ ਨਹੀਂ ਸਰਨਾ। ਹਰ ਕੀ ਅਕਥ ਕਥਾ ਤੋਂ ਮੈਨੂੰ ਗੱਲ ਚੇਤੇ ਆ ਗਈ, ਸੰਤ ਗਿਆਨੀ ਬਚਨ ਸਿੰਘ ਖਾਲਸਾ ਜੀ ਨੇ 2 ਮਹੀਨੇ ਜੇ ਲਾਹੌਰ ਵਿੱਚ, ਬਹੁਤ ਵੱਡਾ ਪਿੰਡ ਸੀ ਕਾਨਾ ਕਾਸ਼ਾ, ਬਹੁਤ ਵੱਡੇ ਪਿੰਡ ਸਨ, ਉਹ 2 ਮਹੀਨੇ ਕਥਾ ਕੀਤੀ ਤੇ ਸੰਗਤਾਂ ਕਹਿਣ ਲੱਗੀਆਂ ਮਹਾਂਪੁਰਸ਼ੋ ਤੁਸੀਂ ਤਾਂ ਕਮਾਲ ਹੀ ਕਰ ਦਿੱਤੀ, ਇੰਨਾ ਗਿਆਨ ਤੁਹਾਨੂੰ। ਸੰਤ ਗਿਆਨੀ ਬਚਨ ਸਿੰਘ ਖਾਲਸਾ ਕਹਿਣ ਲੱਗੇ, ਗੁਰਮੁਖ ਪਿਆਰਿਓ, ਤੁਸੀਂ ਮੇਰੇ ਭਰਾ ਭਾਈ ਹੋ, ਤੁਸੀਂ ਗੁਰੂ ਅੱਗੇ ਅਰਦਾਸ ਕਰੋ ਕਿ ਕਲਗੀਧਰ ਪਾਤਸ਼ਾਹ ਮੇਰੇ ਸਿਰ 'ਤੇ ਆਪਣਾ ਰਹਿਮਤ ਭਰਿਆ ਹੱਥ ਰੱਖਣ। ਤੁਹਾਨੂੰ ਭੁਲੇਖਾ ਪਿਆ ਪਿਆ ਮੈਂ ਸਾਰੀ ਕਥਾ ਕਰ ਰਹੀ ਹੈ, ਗੁਰੂ ਦੀ ਕਥਾ ਨੂੰ ਕੇਵਲ ਅਤੇ ਕੇਵਲ ਗੁਰੂ ਜਾਣਦਾ ਹੈ, ਜਿੰਨੀ ਕੁ ਗੁਰੂ ਨੇ ਕਿਰਪਾ ਕੀਤੀ ਮੈਂ ਉਹਦੇ ਮੁਤਾਬਕ ਤੁਹਾਡੇ ਨਾਲ ਗੁਰਮਤਿ ਦੀ ਸਾਂਝ ਕੀਤੀ, ਪਰ ਮੈਨੂੰ ਅੰਤ ਨਹੀਂ ਜਿਉਂਦਾ। ਇਸ ਕਰਕੇ ਗੁਰਮੁਖੋ ਸਾਨੂੰ ਭੁਲੇਖਾ ਹੈ, ਵਾਹਿਗੁਰੂ ਦੀ ਵਡਿਆਈ ਨੂੰ ਅੱਖਰਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ, ਜਿਹੜੀ ਪਰਮਾਤਮਾ ਦੀ ਵਡਿਆਈ ਨੇ ਕਥਾ ਤੋਂ ਭਾਵ ਬੋਲਣਾ, ਕਹਿ ਕੇ ਦੱਸਣਾ, ਅਕਾਸ਼ ਤੋਂ ਭਾਵਾ ਭਾਵ ਉਸ ਪਰਿਪੂਰਨ ਪਰਮਾਤਮਾ ਦੀ ਜਿਹੜੀ ਕਥਾ ਹੈ ਉਹਨੂੰ ਇਹਨਾਂ ਅੱਖਰਾਂ ਦੇ ਨਾਲ ਸਮੁੱਚੇ ਰੂਪ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਉਹਨੂੰ ਕਿਹਾ ਨਹੀਂ ਜਾ ਸਕਦਾ। ਇਹਦਾ ਸੈਂਟਰਲ ਆਈਡੀਆ ਹੈ ਤੇ ਨਾਲ ਇਸ ਗੱਲ ਦਾ ਸਾਨੂੰ ਇਹ ਵੀ ਸੂਚਨਾ ਦਿੱਤੀ ਵੀ ਜੇ ਕਿਤੇ ਇਹ ਕਥ ਕਥਾ ਸੁਣ ਲਓ ਅੰਦਰੋਂ ਤੇ ਤੁਹਾਡੇ ਅੰਦਰ ਸੰਸਾ ਨਹੀਂ ਰਹੇਗਾ। ਜਿਵੇਂ ਆਪਾਂ ਕਹਿੰਦੇ ਕਿ ਫਲਾਨਾ ਕੰਮ ਕਰਾਂਗੇ ਤੇ ਕੀ ਫਾਇਦਾ ਹੋਏਗਾ, ਕੀ ਲਾਭ ਹੈ? ਤੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਗੁਰਮੁਖੋ ਸਾਰਿਆਂ ਤੋਂ ਪਹਿਲੀ ਗੱਲ ਵੀ ਤੇਰੇ ਜਿਹੜਾ ਸੰਸਾ ਹੈ ਨਾ, ਦੁਚਿੱਤਾ ਪਾਉਣਾ। ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਰਾਤ ਨੂੰ ਬਰਾਜਣ ਲੱਗਿਆ, ਇਹੋ ਸੰਸਾਰ ਬਕਾਰ ਸੰਸੇ ਮੈਂ। ਆਪਾਂ ਜਿਹੜੇ ਦੁਨੀਆਦਾਰ ਜੀਵ ਹਾਂ, ਆਪਾਂ ਬਿਨਾਂ ਵਜ੍ਹਾ ਤੋਂ ਸੰਸਿਆਂ 'ਚ ਪਏ ਵੀ ਸ਼ਾਇਦ, ਜਿਵੇਂ ਆਮ ਸਾਨੂੰ ਬਹੁਤਿਆਂ ਨੂੰ ਭੁਲੇਖਾ ਵੀ ਜੇ ਮੈਂ ਮਰ ਗਿਆ ਨਾ ਤੇ ਮੇਰੇ ਬਾਅਦ ਮੇਰਾ ਪਰਿਵਾਰ ਭੁੱਖਾ ਮਰੇਗਾ, ਤੇ ਜੇ ਤੇਰਾ ਬਾਪ ਗੁਜ਼ਰੇਗਾ ਤਾਂ ਰੱਬ ਤੈਨੂੰ ਰੋਟੀ ਦਿੰਦਾ ਹੈ, ਤੇ ਇਹਦਾ ਭਾਵ ਇਹ ਤਾਂ ਨਹੀਂ ਕਿ ਤੂੰ ਖੁਰਾਕ ਮੰਤਰੀ ਵੀ ਤੂੰ ਇਹ ਰੋਟੀ ਦੇਣਾ ਹੈ, ਨਹੀਂ ਨਹੀਂ, ਇਹ ਸਾਨੂੰ ਗਲਤ ਫਹਿਮੀ ਹੈ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਕਹਿੰਦੇ ਜਿਹੜਾ ਮਾਨਸਿਕ ਦੁੱਖ, 4 ਤਰ੍ਹਾਂ ਦਾ ਦੁੱਖ ਆਪਾਂ ਪੜ੍ਹਦੇ ਹਾਂ ਗੁਰਬਾਣੀ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ। ਇਉਂ 4 ਪ੍ਰਕਾਰ ਦੇ ਦੁੱਖ, ਸੰਸੇ ਤੇ ਜਿਹੜੀ ਪਦਾਰਥਾਂ ਦੀ ਭੁੱਖ ਹੈ ਨਾ, ਜੇ ਕਿਤੇ ਤੂੰ ਮਨ ਕਰਕੇ ਇਹ ਕਥਾ ਨੂੰ ਗ੍ਰਹਿਣ ਕਰ ਲੈ, ਇਹ ਤੇਰੇ ਅੰਦਰ ਵਸ ਜਾਏ ਤੇ ਜਿਹੜੀਆਂ ਇਹ ਕਮੀਆਂ ਨੇ ਇਹ ਤੇਰੀਆਂ ਦੂਰ ਹੋ ਜਾਣਗੀਆਂ। ਇਸ ਪੱਖ ਨੂੰ ਸਤਿਗੁਰੂ ਪਾਤਸ਼ਾਹ ਨੇ ਜਿਵੇਂ ਖੁਲਾਸੇ ਸਹਿਤ ਵਰਣਨ ਕੀਤਾ ਹੈ, ਦੁਬਾਰਾ ਸਰਵਣ ਕਰੋ। ਹਾਂਜੀ,
ਨੀਚ ਜਾਤ ਹਰ ਜਪਤਿਆਂ,
ਉਹੀ ਰਾਗ ਦਾ 6ਵੇਂ ਕਰ ਸੁਰਤਾਲ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦਾ ਉਚਾਰਨ ਕੀਤਾ ਸ਼ਬਦ ਹੈ। ਪਰਮਾਤਮਾ ਇੱਕ ਹੈ ਔਰ ਉਹਦੇ ਅੰਦਰ ਦਵੈਤ ਨਹੀਂ, ਉਹਨੂੰ ਬ੍ਰਹਮ ਕਹਿੰਦੇ ਹਨ। ਬ੍ਰਹਮ ਤੇ ਬ੍ਰਹਮਾ ਦਾ ਫਰਕ ਹੈ, ਜਿਹੜਾ ਬ੍ਰਹਮ ਹੈ ਨਾ ਉਹਦਾ ਅਰਥ ਹੈ ਹਰ ਮੌਕੇ ਹਰ ਥਾਂ ਤੇ ਵਿਆਪਕ, ਤਿੰਨਾਂ ਕਾਲਾਂ 'ਚ ਰਹਿਣ ਵਾਲਾ, ਜਿਹਨੂੰ ਕਹਿੰਦੇ ਤ੍ਰੈ ਕਾਲ ਅਬਾਧ ਰੂਪ ਐਵਰਲਾਸਟਿੰਗ। ਜਿਹੜਾ ਬ੍ਰਹਮ ਹੈ ਉਹ ਕਾਲ ਦੇ ਅਧੀਨ ਹੈ। ਆਪਾਂ ਪੜ੍ਹਦੇ ਹਾਂ ਰੋਜ਼ਾਨਾ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ। ਇਸ ਪ੍ਰਕਾਰ ਜਦੋਂ ਵੀ ਇੱਕ ਦੀ ਗੱਲ ਕਰਨੀ ਉਦੋਂ ਕਹਿਣਾ ਇੱਕ ਅਦਵੈਤ ਰੂਪੀ ਬ੍ਰਹਮ, ਔਰ ਉਹ ਅਦਵੈਤ ਰੂਪੀ ਬ੍ਰਹਮ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਹੀ ਸਮਝਿਆ ਜਾ ਸਕਦਾ ਹੈ। ਪ੍ਰਾਪਤ ਕੀਤਾ ਜਾ ਸਕਦਾ ਹੈ?
ਨੀਚ ਜਾਤ ਹਰ ਜਪਤਿਆਂ।
ਪਰ ਅਸਲ ਗੁਰਮੁਖੋ ਜਿਹੜਾ ਇਹ ਜਾਤ ਪਾਤ ਹੈ ਨਾ, ਇਹ ਬਣੀ ਤਾਂ ਕੰਮ ਕਰਕੇ, ਮੁੜ ਕੇ ਜਾਤਾਂ ਪਾਤਾਂ ਦਾ ਅਸੀਂ ਰੱਸਾ ਫਿੱਟ ਕਰ ਲਿਆ, ਇਹਨੂੰ ਵੈਲਡ ਕਰ ਲਿਆ। ਅਸੀਂ ਭਾਰਤੀ ਸਿਮਰਤੀਆਂ ਸ਼ਾਸਤਰਾਂ ਨੂੰ ਪੜ੍ਹਦੇ ਹਾਂ, ਉਹਨਾਂ ਵਿੱਚ ਇੱਕ ਸਿਮਰਤੀ ਹੈ ਮਨੂ ਸਿਮਰਤੀ, ਜਿਹੜੀ ਸਾਡੇ ਹਿੰਦੁਸਤਾਨ ਦੇ ਇੱਕ ਮਹਾਨ ਵਿਦਵਾਨ ਮਨੂ ਜੀ ਨੇ ਲਿਖੀ ਹੈ। ਉਹਨਾਂ ਨੇ ਮਨੁੱਖ ਨੂੰ ਚਾਰ ਭਾਗਾਂ 'ਚ ਵੰਡਿਆ। ਕੰਮ ਉਹਨਾਂ ਉਦੋਂ ਮਾੜਾ ਨਹੀਂ ਸੀ ਕੀਤਾ, ਪਰ ਆਪਾਂ ਉਹਨੂੰ ਮੁੜ ਕੇ ਪੱਕਾ ਬਣਾ ਲਿਆ। ਉਹ ਲੋਕ ਜਿਹੜੇ ਬ੍ਰਹਮ ਦੀ ਚਰਚਾ ਕਰਦੇ ਸਨ, ਜਿਹੜੇ ਦਿਮਾਗ ਦੀ ਵਰਤੋਂ ਕਰਦੇ ਸਨ, ਉਹਨੂੰ ਕਹਿਤਾ ਬ੍ਰਾਹਮਣ। ਜਿਹਨੂੰ ਵਿਦਾਨ ਦੇ ਗ੍ਰੰਥਾਂ 'ਚ ਕਿਹਾ ਜਾਂਦਾ ਹੈ ਬ੍ਰਹਮ ਜਨੰਤੀ ਦੀ ਬ੍ਰਾਹਮਣਾ, ਜਿਹਨੂੰ ਸਤਿਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ 'ਚ ਕਿਹਾ ਜਾਂਦਾ ਹੈ ਬ੍ਰਹਮ ਬਿੰਦੇ ਤਿਸਦਾ ਬ੍ਰਹ ਮਤ ਰਹੇ ਏਕ ਸ਼ਬਦ ਲਿਵ ਲਾਏ। ਦੂਸਰੇ ਨੰਬਰ 'ਤੇ ਉਹ ਲੋਕ ਜਿਹੜੇ ਦੇਖਦੇ ਰਖਵਾਲੇ ਸਨ, ਜਿਨ੍ਹਾਂ ਦੀਆਂ ਬਾਹਾਂ ਵਿੱਚ ਬਲ ਸੀ, ਜਿਹੜੇ ਅਣਕ ਅਤੇ ਗੈਰਤ ਵਾਸਤੇ ਕੁਰਬਾਨ ਹੋਣ ਲਈ ਤਿਆਰ ਸਨ, ਉਹਨਾਂ ਨੂੰ ਖੇਤਰੀ ਕਹਿ ਦਿੱਤਾ ਮਨੂ ਸਿਮਰਤੀ ਮੁਤਾਬਕ। ਤੀਸਰਾ, ਜਿਹੜੇ ਖੇਤੀਬਾੜੀ ਦਾ ਧੰਦਾ ਕਰਦੇ ਸਨ, ਵਪਾਰੀ ਲੋਕ ਸਨ, ਇਹ ਜਦੋਂ ਆਪਾਂ ਕਾਲਜਾਂ 'ਚ ਪੜ੍ਹਦੇ ਹਾਂ ਨਾ, ਅਤੇ ਇੱਕ ਟਾਂਡ ਨਾਮ ਦਾ ਇਤਿਹਾਸਕਾਰ ਹੋਇਆ ਕਰਨਲ ਟਾਂਡ, ਉਹਨੇ ਲਿਖਿਆ ਵੀ ਜਿਹੜੇ ਇਹ ਸ਼ੂਦਰ ਵੈਸ਼ ਨੇ, ਇਹ ਬ੍ਰਹਮਾ ਦੇ ਪੇਟ 'ਚੋਂ ਨਿਕਲੇ। ਗੱਲ ਕੁਝ ਹੋਰ ਹੁੰਦੀ ਅਤੇ ਆਪਾਂ ਬਾਅਦ ਵਿੱਚ ਉਹਨੂੰ ਸਮਝ ਕੁਝ ਹੋਰ ਲੈਂਦੇ ਹਾਂ। ਵੈਸ਼ ਪੇਟ 'ਚੋਂ ਨਹੀਂ ਪੈਦਾ ਹੋਏ, ਵੈਸ਼ ਤਾਂ ਭਾਵ ਸੀ ਵੀ ਜਿਹੜੀਆਂ ਪੇਟ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਲੇ ਨੇ, ਭਾਵੇਂ ਉਹ ਵਪਾਰੀ ਹੈ ਭਾਵੇਂ ਉਹ ਕਿਸਾਨ ਹੈ। ਚੌਥੇ ਨੰਬਰ 'ਤੇ ਉਹ ਲੋਕ ਸਨ ਜਿਨ੍ਹਾਂ ਦੇ ਅੰਦਰ ਅਤ ਨਿਰਮਾਣਤਾ ਸੀ, ਔਰ ਇਹਨਾਂ ਤਿੰਨਾਂ ਸ਼੍ਰੇਣੀਆਂ ਦੀ ਉਹ ਸੇਵਾ ਕਰਦੇ ਸਨ। ਸਮੇਂ ਦੇ ਨਾਲ ਨਾਲ ਇਹ ਪਾੜਾ ਵੱਧ ਗਿਆ। ਇਹ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਜਿੰਨੀ ਵੇਰਾਂ ਵੀ ਹੋਵੇ ਵੱਧ ਤੋਂ ਵੱਧ ਨਮਸਕਾਰ ਕਰੋ, ਜਿਨ੍ਹਾਂ ਨੀਵਿਆਂ ਨੂੰ ਉੱਚਿਆਂ ਚੁੱਕਿਆ। ਸਾਡੇ ਗੁਰਦੇਵ ਨੇ ਸਾਨੂੰ ਵੰਡਿਆ ਨਹੀਂ, ਕਹਿੰਦੇ ਗੁਰੂ ਕਿ ਸਿੱਖਾ, ਜਦੋਂ ਤੂੰ ਬ੍ਰਹਮ ਦੀ ਚਰਚਾ ਕਰਦਾ ਤੂੰ ਬ੍ਰਾਹਮਣ ਦੀ ਡਿਊਟੀ ਨਿਭਾ ਰਿਹਾ, ਜਦੋਂ ਤੂੰ ਕਿਸੇ ਧੀ ਭੈਣ ਦੀ ਰੱਖਿਆ ਕਰਦਾ ਤੂੰ ਉਦੋਂ ਕਸ਼ਤਰੀ ਦੀ ਡਿਊਟੀ ਨਿਭਾ ਰਿਹਾ, ਜਦੋਂ ਤੂੰ ਕਿਸੇ ਦੇ ਪੇਟ ਦੀ ਪੂਰਤੀ ਕਰਦਾ ਤੇ ਉਦੋਂ ਤੂੰ ਵੈਸ਼ ਦੀ ਡਿਊਟੀ ਨਿਭਾ ਰਿਹਾ, ਅਤੇ ਜਦੋਂ ਤੂੰ ਸੇਵਾ ਕਰਦਾ ਉਦੋਂ ਸ਼ੁਰਦੀ ਦੀ ਡਿਊਟੀ ਨਿਭਾ ਰਿਹਾ, ਪਰ ਤੂੰ ਨੀਵਾਂ ਨਹੀਂ। ਦੋ ਪੱਖ ਹੁੰਦੇ ਨੇ, ਇੱਕ ਨੈਗੇਟਿਵ ਪੱਖ ਇੱਕ ਪੋਜੀਟਿਵ ਪੱਖ। ਅਸੀਂ ਸਤਿਗੁਰੂ ਪਾਤਸ਼ਾਹ ਦਾ ਇੱਕ ਪਾਵਨ ਸ਼ਬਦ ਪੜ੍ਹਦੇ ਹਾਂ, ਸਾਨੂੰ ਸਾਰਿਆਂ ਨੂੰ ਜਾਣਕਾਰੀ, ਆਪਾਂ ਜੀਵਨ ਵਿੱਚ ਵੇਖਦੇ ਹਾਂ, ਤਰ ਤਰਾਜੂ ਤੋਲੀਏ ਨਿਵੇਂ ਸੁਗੌਰਾ ਹੈ, ਤਰਾਜੂ ਨਾਮ ਤੱਕੜੀ ਦਾ। ਜਦੋਂ ਆਪਾਂ ਤੱਕੜੀ 'ਤੇ ਕੋਈ ਚੀਜ਼ ਤੋਲਦੇ ਹਾਂ ਅਤੇ ਜਿੰਨੀ ਵੀ ਭਾਰੀ ਹੁੰਦੀ ਹੈ ਉਸ ਪਾਸੇ ਦਾ ਸ਼ਾਬਾ ਨੀਵਾਂ ਹੁੰਦਾ ਹੈ, ਜਿੰਨਾ ਵੀ ਭਾਰਾ ਹੋਵੇਗਾ। ਇਸੇ ਕਰਕੇ ਅਸੀਂ ਸਾਡੇ ਵਡੇਰਿਆਂ ਨੇ ਗੁਰੂ ਪੰਥ ਨੇ ਅਰਦਾਸ ਵਿੱਚ ਸ਼ਬਦ ਸ਼ਾਮਿਲ ਕੀਤੇ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਅਸੀਂ ਮਨ ਕਰਕੇ ਨੀਵੇਂ ਬਣਨਾ ਮਨ ਕਰਕੇ, ਤੋ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਉਹ ਮਨੁੱਖ ਜਿਨ੍ਹਾਂ ਨੂੰ ਉਸ ਮੌਕੇ ਨੇ ਨੀਵੀਂ ਜਾਤੀ ਦਾ ਲੇਬਲ ਲਾਇਆ, ਪਰ ਉਹ ਲੋਕ ਜਪਤਿਆਂ ਤੋਂ ਭਾਵ ਪਰਮਾਤਮਾ ਦਾ ਨਾਮ ਲੈਂਦੇ ਸਨ, ਔਰ ਉਹ ਨੀਵੀਂ ਜਾਤੀ ਵਾਲੇ ਲੋਕ ਨੀਵੇਂ ਨਹੀਂ ਸਨ, ਉਹ ਉੱਚੇ ਸਨ ਕਰਮ ਕਰਕੇ, ਲੇਕਿਨ ਲੋਕਾਂ ਨੇ ਉਹਨਾਂ 'ਤੇ ਨੀਵੀਂ ਜਾਤੀ ਦਾ ਲੇਬਲ ਲਾ ਦਿੱਤਾ। ਉਹਨਾਂ ਮਹਾਨ ਪੁਰਸ਼ਾਂ ਨੇ ਜਦੋਂ ਹਰੀ ਥਾਂ ਹਰ ਥਾਂ 'ਤੇ ਵਿਆਪਕ ਪਰਮਾਤਮਾ ਦਾ ਨਾਮ ਆਪਣੀ ਰਸਨਾ ਨਾਲ ਜਪਿਆ, ਜਪ ਤੋਂ ਭਾਵ ਹੁੰਦਾ ਬੋਲ ਕੇ, ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ ਹੁਣ ਇੱਕ ਨਵਾਂ ਕੰਮ ਪਾਠ ਚੱਲਿਆ ਜੇ ਡੂਮਣਾ ਪਾਠ ਬੋਲਣਾ ਬਾਲਣਾ ਕੱਖ ਵੀ ਨਹੀਂ ਮੂੰਹ ਤੇ ਪਰਨਾ ਲਪੇਟ ਲੈਣਾ ਅੰਗ ਥੱਲੀ ਜਾਣੇ ਭਲਿਓ ਗੁਰੂ ਕੀ ਬਾਣੀ ਬੋਲਣ ਲਈ ਆ ਬੋਲਣ ਲਈ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟ ਗਏ ਇਹ ਸਾਡੀ ਜਵਾਨ ਇੱਕ ਉੱਡੀ ਦੀ ਵੀ ਨਹੀਂ ਇਹ ਸਫਲੀ ਤਾਂ ਜੇ ਸਾਡੀ ਜਵਾਨ ਤੋਂ ਕਿਤੇ ਵਾਹਿਗੁਰੂ ਦਾ ਨਾਮ ਲਿਆ ਜਾਏ ਸਤਿਗੁਰੂ ਅਮਰਦਾਸ ਪਾਤਸ਼ਾਹ ਮੇਰੇ ਮਾਲਕ ਕਹਿੰਦੇ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਾਂ ਕਿਤੇ ਜਿੱਚਰ ਹਰ ਰਸ ਪੱਲੇ ਨਾ ਪਾਏ ਜਬ ਤੋਂ ਭਾਵ ਉਚਾਰਨ ਕਰਿਆ ਕਰੀਏ ਬੋਲਿਆ ਕਰੀਏ ਉਪਰਾਲਾ ਕਰਿਆ ਕਰੀਏ ਸਾਡੀ ਜਵਾਨ ਕਿਤੇ ਵਾਹਿਗੁਰੂ ਦਾ ਨਾਮ ਜਪੇ ਜਿਸ ਮੌਕੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਸਾਡੀ ਮਾਂ ਮਾਤਾ ਗੰਗਾ ਜੀ ਨੂੰ ਵਿਆਹੁਣ ਲਈ ਗਏ ਨਾ ਮਾਉ ਪਿੰਡ ਅਤੇ ਮਾਤਾ ਗੰਗਾ ਜੀ ਦੀ ਭੈਣ ਸੀ ਬੀਬੀ ਹਰਹਾਂ ਬੜੀ ਉੱਚੀ ਅਵਸਥਾ ਵਾਲੀ ਸੀ ਅਤੇ ਆਪਾਂ ਤਾਂ ਸਰੀਰ ਘਟੀਆ ਗੱਲਾਂ ਕਰਦੇ ਹਾਂ ਬੀਬੀ ਹਰਹਾਂ ਸਤਿਗੁਰੂ ਪੰਚਮ ਪਾਤਸ਼ਾਹ ਨੂੰ ਕਹਿਣ ਲੱਗੀ ਆਪਣੀ ਬੋਲੀਏ ਜੀਜਾ ਜੀ ਭਾਈਆ ਜੀ ਕਹਿੰਦੀ ਭਾਈਆ ਜੀ ਤੁਹਾਨੂੰ ਭੈਣ ਦੇ ਕੇ ਆਪਣਾ ਬਣਾਇਆ ਤੁਸੀਂ ਸੰਸਾਰ ਦੇ ਜੀਆਂ ਨੂੰ ਉਤਾਰ ਦਿਓ ਅਤੇ ਮੰਮੀ ਤੁਹਾਡੀ ਹੁਣ ਕੁਝ ਲੱਗਦੀ ਮੇਰੇ 'ਤੇ ਵੀ ਕਿਰਪਾ ਕਰੋ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਉਸ ਬੀਬੀ ਦੇ ਇਹ ਉੱਚੇ ਵਿਚਾਰਾਂ ਨੂੰ ਸੁਣਿਆ ਅਤੇ ਮੇਰੇ ਗੁਰਦੇਵ ਨੇ ਉਸ ਬੀਬੀ ਦੇ ਪ੍ਰਥਾਏ ਬਾਣੀ ਉਚਾਰਨਾ ਕੀਤੀ ਇਹ ਸੰਪਰਦਾਇ ਗਿਆਨੀਆਂ ਦੀ ਰਾਏ ਹੈ ਜਿਹਦੇ 'ਚ ਵਾਰ ਵਾਰ ਹਰਹਾਂ ਆਉਂਦਾ ਹਰਹਾਂ ਤਾਂ ਉਸ ਬੀਬੀ ਹਰਹਾਂ ਨੂੰ ਮਾਤਾ ਗੰਗਾ ਜੀ ਸਤਿਕਾਰਯੋਗ ਭੈਣ ਜੀ ਨੂੰ ਹਜ਼ੂਰ ਕਹਿੰਦੇ ਹਰਹਾਂ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟ ਗਏ ਜਿਹੜੀ ਜਵਾਨ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਨਹੀਂ ਲੈਂਦੇ ਉਹਨੂੰ ਭੋਰਾ ਭੋਰਾ ਕਰਕੇ ਕੱਟ ਦੇਣਾ ਚਾਹੀਦਾ ਇਹਦੇ ਅੱਖਰੀ ਅਰਥ ਇਹ ਹਨ ਨੀ ਜਾਤ ਹਰ ਜਪਤਿਆਂ ਉਤਮ ਪਦਵੀ ਪਾਏ ਨੀਵੀਂ ਜਾਤ ਅਖੌਤੀ ਨੀਵੀਂ ਜਾਤ ਮੈਂ ਬਾਰ ਬਾਰ ਬੇਨਤੀ ਕਰ ਰਿਹਾ ਗੁਰਮੁਖੋ ਕੋਈ ਬੰਦਾ ਨੀਵਾਂ ਨਹੀਂ ਸਾਰੇ ਵਾਹਿਗੁਰੂ ਨੇ ਇੱਕ ਬਣਾਏ ਨੇ ਪੰਜਾਂ ਤੱਤਾਂ ਦੇ ਬਣੇ ਆ ਜਿਹਦੇ ਕਰਮ ਨੀਚ ਨੇ ਉਹ ਨੀਚ ਹੈ ਵੈਸੇ ਮਨੁੱਖ ਕੋਈ ਨੀਚ ਨਹੀਂ ਇੱਥੇ ਇੱਕ ਮੇਰੇ ਮਨ 'ਚ ਖਿਆਲ ਆ ਗਿਆ ਗੁਰੂ ਨੇ ਕਿਰਪਾ ਕਰ ਦਿੱਤੀ ਉਹ ਕ੍ਰਿਤੀ ਆਪਾਂ ਛੱਡ ਦਿੱਤੀ ਹੈ ਅੱਗੇ ਭੋਗ ਤੋਂ ਬਾਅਦ ਇੱਕ ਆਪਾਂ ਦੋਹਰਾ ਪੜ੍ਹਦੇ ਸਾਂ ਉੱਠ ਗਈ ਸਭਾ ਮਲੇਸ਼ ਕੀ ਬੜਾ ਪ੍ਰਚਲਿਤ ਸੀ ਹੁਣ ਬੰਦ ਹੋ ਗਿਆ ਬੜੀ ਚੰਗੀ ਕਿਰਪਾ ਕੀਤੀ ਗੁਰਪੰਥ ਨੇ ਗੁਰਸਿੱਖਾਂ ਨੇ ਉਹਨੂੰ ਤਿਆਗ ਦਿੱਤਾ ਹੈ ਪਰ ਇਹ ਆਮ ਪ੍ਰਚਲਿਤ ਸੀ ਉੱਠ ਕੀ ਸਭਾ ਮਲੇਸ਼ ਕੀ ਕਰ ਕੂੜਾ ਪਸਾਰ ਡੰਕਾ ਬਾਜੇ ਫਤਿਹ ਕਾ ਨੇ ਕਲੰਕ ਅਵਤਾਰ ਲਿਖਿਆ ਕਿਤੇ ਨਹੀਂ ਪਰ ਪ੍ਰਪਲਟ ਬੜਾ ਸੀ ਗੁਰਮੁਖੋ ਕੋਈ ਕੌਮ ਮਲੇਸ਼ ਨਹੀਂ ਅਸੀਂ ਗੁਰੂ ਕਾ ਬਾਣਾ ਪਾ ਕੇ ਠੇਕੇ 'ਤੇ ਖਲੋਤੇ ਅਸੀਂ ਮਲੇਸ਼ ਹਾਂ ਗੁਰੂ ਕਾ ਬਾਣਾ ਪਾਇਆ ਸਾਡੇ ਕਕਾਰ ਨੇ ਸ਼ਰਾਬ ਦੇ ਠੇਕੇ 'ਤੇ ਖੋਰਤੇ ਅਸੀਂ ਮਲੇਸ਼ ਹਾਂ ਅਸੀਂ ਕਲਗੀਧਰ ਪਾਤਸ਼ਾਹ ਦਾ ਬਾਣਾ ਪਾਇਆ ਅਤੇ ਜੂਏ ਖਾਨੇ 'ਚ ਬੈਠੇ ਹਾਂ ਜੂਆ ਖੇਡਦੇ ਹਾਂ ਅਸੀਂ ਮਲੇਸ਼ ਹਾਂ ਕੋਈ ਵੀ ਧੀ ਭੈਣ ਜਾ ਰਹੀ ਹੈ ਭਾਵੇਂ ਉਹ ਦੁਸ਼ਮਣ ਦੀ ਵੀ ਹੋਵੇ ਅਸੀਂ ਮੈਲੀ ਭਾਵਨਾ ਨਾਲ ਤੱਕਦੇ ਅਸੀਂ ਮਲੇਸ਼ ਹਾਂ ਸਾਡੀ ਬਾਣਾ ਗੁਰੂ ਕਾ ਸੋਚ ਮੈਲੀ ਇਸ ਕਰਕੇ ਮਲੇਸ਼ ਕੋਈ ਜਾਤੀ ਨਹੀਂ ਜਿਹਦੀ ਸੋਚ ਮੈਲੀ ਉਹ ਮਲੇਸ਼ ਹੈ ਸੋਚ ਮੈਲੀ ਤੋ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਨੀਵੀਂ ਜਾਤ ਵਾਲੇ ਮਨੁੱਖ ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਦਾ ਨਾਮ ਆਪਣੀ ਰਸਨਾ ਤੋਂ ਲਿਆ ਉਚਾਰਿਆ ਉਹਨਾਂ ਨੂੰ ਉੱਤਮ ਪਦਵੀ ਮਿਲ ਗਈ ਅੱਗੇ ਉਦਾਹਰਨ ਦਿੰਦੇ ਹਨ
ਪੁੱਛੋ ਬਿਦਰ ਦਾਸੀ ਸੁਤੈ
ਆਪਣਾ ਆਮ ਸੁਭਾਅ ਹੈ ਵੀ ਮਹਾਰਾਜ ਕਿਰਪਾ ਕਰਕੇ ਦੱਸੋ ਵੀ ਉਹ ਕੌਣ ਸੀ ਜਿਹਨਾਂ ਤੁਸੀਂ ਜ਼ਿਕਰ ਕੀਤਾ ਵੀ ਨੀਵੀਂ ਜਾਤੀ ਵਾਲਿਆਂ ਨੇ ਪਰਮਾਤਮਾ ਦਾ ਨਾਮ ਲਿਆ ਅਤੇ ਉਹ ਉੱਚੀ ਪਦਵੀ ਨੂੰ ਪ੍ਰਾਪਤ ਹੋ ਗਏ ਅਤੇ ਗੁਰੂ ਰਾਮਦਾਸ ਪਾਤਸ਼ਾਹ ਹੁਣ ਇਹ ਵੀ ਕਿਰਪਾ ਕਰਦੇ ਉਹ ਗੁਰਮੁਖ ਪਿਆਰੇ ਮਹਾਂਪੁਰ ਕੌਣ ਸਨ ਹਜ਼ੂਰ ਨੇ ਆਰੰਭ ਕੀਤਾ ਪਹਿਲੀ ਉਦਾਹਰਨ ਵਚਿੱਤਰ ਵੀਰਜ ਰਾਜੇ ਦੀ ਦਾਸੀ ਉਹਦਾ ਆਨਮ ਸਦੇਸ਼ਨਾ ਸੀ ਉਹਦੀ ਕੁੱਖ ਤੋਂ ਇਹ ਬਿਦਰ ਭਗਤ ਪੈਦਾ ਹੋਇਆ ਬਚਿੱਤਰ ਵੀਰ ਜੀ ਇੱਕ ਰਾਜਾ ਹੋਇਆ ਸਾਡੇ ਹਿੰਦੁਸਤਾਨ ਦਾ, ਉਹਦੀ ਦਾਸੀ ਸੀ, ਉਹਦਾ ਨਾਮ ਸੀ ਸੁਦੇਸ਼ਨਾ, ਅਤੇ ਉਸ ਬੀਬੀ ਸੁਦੇਸ਼ਨਾ ਦਾਸੀ ਦੀ ਕੁੱਖ ਤੋਂ ਇਹ ਬਿਦਰ ਦਾ ਜਨਮ ਹੋਇਆ। ਅਤੇ ਕਹਿੰਦੇ ਉਸ ਬਿਦਰ ਨੂੰ ਜਾ ਕੇ ਪੁੱਛਣਾ ਕਰੋ,
ਕਿਸ਼ਨ ਉਤਰਿਆ ਘਰ ਜਿਸ ਜਾਏ,
ਜਿਸ ਬਿਦਰ ਦੇ ਘਰ ਕ੍ਰਿਸ਼ਨ ਮਹਾਰਾਜ ਨੇ ਉਤਾਰਾ ਕੀਤਾ। ਫਿਰ ਸ਼ੰਕਾ ਵੀ ਮਹਾਰਾਜ, ਕ੍ਰਿਸ਼ਨ ਮਹਾਰਾਜ ਤਾਂ ਕਈਆਂ ਦੇ ਘਰ ਗਏ ਨੇ, ਸਾਡੇ ਘਰ ਵੀ ਲੋਕਾਂ ਦਾ ਆਉਣ ਜਾਣ ਹੈ। ਬਿਦਰ ਦੇ ਘਰ ਜਾ ਕੇ ਜਿਹੜੀ ਘਟਨਾ ਤੁਸੀਂ ਇਸ਼ਾਰਾ ਕੀਤਾ ਵੀ ਘਟਨਾ ਹੈ ਕੀ, ਇਹਦਾ ਜ਼ਿਕਰ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਵੀ ਦਰਜ ਹੈ। ਭੈਣ ਭਰਾ ਹੁੰਦਾ ਹੈ ਜਿਹੜਾ ਪਾਰਟੀਆਂ ਨੂੰ ਜੋੜੇ, ਜਿਹੜਾ ਜੁੜਿਆਂ ਨੂੰ ਪਾੜਦਾ ਉਹ ਆਪਣਾ ਨਹੀਂ। ਸ੍ਰੀ ਕ੍ਰਿਸ਼ਨ ਮਹਾਰਾਜ ਦੀ ਪਾਂਡਵਾਂ ਦੇ ਨਾਲ ਰਿਸ਼ਤੇਦਾਰੀ ਸੀ, ਦੁਨਿਆਵੀ ਰਿਸ਼ਤੇ ਕਰਕੇ ਅਰਜਨ ਜੀ ਕ੍ਰਿਸ਼ਨ ਮਹਾਰਾਜ ਦੇ ਭਣਵਈਏ ਲੱਗਦੇ ਸਨ, ਜਿਹਨੂੰ ਆਪਾਂ ਜੀਜਾ ਕਹਿੰਦੇ ਨੇ। ਅਤੇ ਗੁਰਮੁਖੋ ਜਵਾਈ ਦਾ ਭਰਾ ਜਿਹੜਾ ਉਹ ਵੀ ਸਤਿਕਾਰਯੋਗ ਹੈ, ਭਣਵਈਏ ਦਾ ਭਰਾ ਵੀ ਸਤਿਕਾਰਯੋਗ ਹੈ, ਜਿਹੜੇ ਹੈ ਨਹੀਂ ਆਪਣੇ। ਕ੍ਰਿਸ਼ਨ ਮਹਾਰਾਜ ਨੇ ਮਨ ਵਿੱਚ ਵਿਚਾਰ ਕੀਤੀ ਵੀ ਆਪਣੇ ਨੇ ਇਹਨਾਂ ਨੂੰ ਮਿਲ ਬੈਠ ਕੇ ਸਮਝਾਇਆ ਜਾਏ, ਅਤੇ ਸਾਡੇ 'ਚ ਇੱਕ ਬਹੁਤ ਭੁਲੇਖਾ, ਸਾਨੂੰ ਗਲਤ ਫਹਿਮੀ ਹੈ ਵੀ ਸ਼ਾਇਦ ਸਭ ਤੋਂ ਸਿਆਣਾ ਮੈਂ ਅਤੇ ਬਾਕੀ ਭੋਲੇ ਨੇ। ਇਹ ਸਾਨੂੰ ਇੱਕ ਭੁਲੇਖਾ ਪਿਆ ਬਹੁਤ ਵੱਡਾ ਸਾਰਿਆਂ ਨੂੰ, ਵੀ ਮੈਂ ਸਾਰਿਆਂ ਤੋਂ ਚੰਟ ਹਾਂ ਅਤੇ ਬਾਕੀ ਤਾਂ ਐਵੇਂ, ਜਿਹਨੂੰ ਗੁਰਬਾਣੀ ਕਹਿੰਦੀ ਆਪਸ ਕੋ ਦੀਰ ਕਰ ਜਾਣੇ, ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪੰਕਤੀ ਹੈ, ਆਪਸ ਕੋ ਦੀਰ ਕਰ ਜਾਣੇ ਔਰਨ ਕੋ ਲਗ ਮਾਤ, ਆਪਣੇ ਆਪ ਨੂੰ ਵੱਡਾ ਕਰਕੇ ਜਾਣਨਾ ਅਤੇ ਦੂਜਿਆਂ ਨੂੰ ਕਹਿਣਾ ਵੀ ਇਹ ਲਗਾ ਮਾਤਰਾ ਨੇ ਲਗਾ ਮਾਤਰਾ। ਇਹ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਹੈ, ਇਹ ਭੁਲੇਖਾ ਸਾਨੂੰ। ਜਦੋਂ ਸ੍ਰੀ ਕ੍ਰਿਸ਼ਨ ਮਹਾਰਾਜ ਉੱਥੇ ਹਸਤਨਾਪੁਰ ਗਏ ਅਤੇ ਜਿਹੜਾ ਉਸ ਮੌਕੇ ਦਾ ਰਾਜਾ ਸੀ ਦੁਰਯੋਧਨ, ਉਹਨੇ ਵੇਖਿਆ ਵੀ ਕ੍ਰਿਸ਼ਨ ਜੀ ਆ ਰਹੇ ਅਤੇ ਜਾਣ ਕੇ ਪਾਸੇ ਮੂੰਹ ਕਰ ਲਿਆ, ਜਾਣ ਕੇ ਭੁਲੇਖਾ ਪਾਉਣ ਲਈ, ਮੈਂ ਵੇਖਿਆ ਹੀ ਨਹੀਂ। ਗੁਰੂ ਖੁਆਪਾਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ, ਗੋਬਿੰਦ ਭਾਉ ਭਗਤਾ ਭੁੱਖਾ, ਜਿਹੜਾ ਗੁਰੂ ਹੈ ਜਿਹੜਾ ਪਰਮੇਸ਼ਰ ਹੈ ਨਾ, ਉਹ ਪਦਾਰਥਾਂ ਨੂੰ ਪਹਿਲ ਨਹੀਂ ਦਿੰਦਾ, ਉਹ ਪ੍ਰੇਮ ਅਤੇ ਭਾਵ ਨੂੰ ਪਹਿਲ ਦਿੰਦਾ ਹੈ, ਪ੍ਰੇਮ ਨੂੰ ਅਤੇ ਭਾਵਨਾ ਨੂੰ। ਇਹ ਸਾਨੂੰ ਭੁਲੇਖਾ ਹੈ ਵੀ ਸ਼ਾਇਦ ਗੁਰੂ ਪਦਾਰਥਾਂ ਨੂੰ ਪਹਿਲ ਦਿੰਦਾ ਅਤੇ ਆਪਾਂ ਦੇਣ ਲੱਗ ਪਏ ਜੇ। ਆ ਗੁਰਦੁਆਰਿਆਂ ਵੇਖੀਦਾ ਨਾ, ਫਲਾਣੇ ਨੇ 51,000 ਰੁਪਈਆ ਅਰਦਾਸ ਕਰਿਆ, ਚਕਾਰਾ ਛੱਡੋ 51,000 ਲੱਖ ਰੁਪਈਆ। ਮੈਂ ਨਿਮਰਤਾ ਸਹਿਤ ਇਸ ਗੁਰੂ ਘਰ ਚੋਂ ਤੁਹਾਨੂੰ ਬੇਨਤੀ ਕਰਾਂ, ਗੁਰਸਿੱਖੋ ਮਾਇਆ ਦੇ ਜਕਾਰੇ ਨਾ ਛੱਡਿਆ ਕਰੋ। ਇੱਕ ਰਿਕਸ਼ਾ ਪੂਲਰ ਗਰੀਬ ਆਦਮੀ 5 ਰੁਪਈਏ ਦਿਹਾੜੀ, 50 ਰੁਪਈਏ ਦਿਹਾੜੀ ਕਮਾਈ, ਉਹਨੇ ਗੁਰਦੁਆਰੇ 5 ਭੇਟ ਕੀਤੇ, ਉਹ 50,000 ਤੋਂ ਕੀਮਤੀ ਜੇ, 50,000 ਤੋਂ ਕੀਮਤੀ। ਆਪਾਂ ਗੁਰੂ ਘਰਾਂ ਵਿੱਚ ਮਲਕ ਭਾਗੋ ਦੇ ਜਕਾਰੇ ਨਾਲ ਛੱਡੀਏ, ਭਾਈ ਲਾਲੋ ਦਾ ਨਾਂ ਲਿਆ ਕਰੀਏ, ਭਾਈ ਲਾਲੋ ਕੋਲ ਸਿੱਖਿਆ ਲਈਏ, ਸਭਨਾ ਮਨ ਮਾਣਕ ਠਾਣ ਮੂਲ ਮਚਾਂਗਵਾ। ਕਿਸੇ ਨੇ ਕੁਝ ਵੀ ਦਿੱਤਾ ਹੈ ਗੁਰੂ ਲੇਖੇ 'ਚ ਪਾਏ, ਲੇਕਿਨ ਮਾਇਆ ਕਰਕੇ ਬੰਦਿਆਂ ਦੀ ਜੈ ਜੈਕਾਰ ਕਰਨੀ ਆਪਾਂ ਭੁਲੇਖੇ 'ਚ ਗਲਤੀ ਕਰ ਰਹੇ ਹਾਂ। ਜੈਕਾਰ ਕੇਵਲ ਅਤੇ ਕੇਵਲ ਗੁਰੂ ਦੀ ਹੋਵੇ, ਪਰਮੇਸ਼ਰ ਦੀ ਹੋਵੇ, ਸਾਡੇ 'ਤੇ ਗੁਰੂ ਰਹਿਮਤਾਂ ਕਰਨ। ਕ੍ਰਿਸ਼ਨ ਮਹਾਰਾਜ ਨੇ ਵੇਖ ਲਿਆ ਵੀ ਇਹ ਰਾਜਨੀਤੀ ਵਰਤੀ, ਇਹਨੇ ਜਾਣ ਕੇ ਛੱਡਣ ਦੀ ਕੋਸ਼ਿਸ਼ ਕੀਤੀ, ਚਲੇ ਗਏ ਬਿਦਰ ਦੇ ਘਰ। ਇਹ ਗੱਲ ਯਾਦ ਰੱਖਿਆ ਜੇ, ਬਾਣੀ ਵਿੱਚ ਵੀ ਦਰਜ ਹੈ, ਜਦੋਂ ਕਿਤੇ ਮਾੜੇ ਦੇ ਘਰ ਤਗੜਾ ਚਲੇ ਜਾਣ, ਉਹਨੂੰ ਨਿਭਾਉਣ ਨੂੰ ਥਾਂ ਨਹੀਂ ਮਿਲਦਾ। ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਕੀੜੀ ਦੇ ਘਰ ਨਰਾਇਣ ਆਏ, ਇਹ ਕਹਾਵਤ ਹੈ। ਬਿਦਰ ਨੂੰ ਚਾਹ ਚੜ੍ਹ ਗਿਆ, ਹੈ ਸੀ ਮੇਰੇ ਵਰਗਾ ਮਾਤੜ ਅਤੇ ਮੈਂ ਖਵਾਵਾਂ ਕੀ। ਇਤਿਹਾਸ ਦੇ ਮੁਤਾਬਕ ਉਹਨਾਂ ਦੇ ਘਰ ਕੇਲੇ ਪਏ ਸਨ, ਕੇਲੇ। ਬਿਦਰ ਦੀ ਧਰਮ ਪਤਨੀ ਨੇ ਕੇਲੇ ਛਿੱਲੇ ਅਤੇ ਕਹਿਣ ਲੱਗੀ ਜੀ ਮੈਂ ਆਪ ਸੇਵਾ ਕਰਨੀ ਹੈ। ਅਤੇ ਬਿਦਰ ਦੀ ਧਰਮ ਪਤਨੀ ਕ੍ਰਿਸ਼ਨ ਮਹਾਰਾਜ ਦੇ ਮੂੰਹ ਦੇ ਮੁਖਾਰ ਬਿੰਦ ਵਿੱਚ
ਛਿੱਲਾਂ ਪਾਈ ਜਾਂਦੀ ਅਤੇ ਗੁੱਦੇ ਸੁੱਟੀ ਜਾਂਦੀ, ਮਜ਼ਾਕ ਨਾਲ ਨਹੀਂ। ਦਰਅਸਲ ਉਹਨੂੰ ਚਾਅ ਹੀ ਇੰਨਾ ਚੜ੍ਹ ਗਿਆ, ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਇੱਕ ਉਹਨੂੰ ਬਿਦਰ ਕਹਿਣ ਲੱਗਾ, ਭਰੀਏ ਭਗਵਾਨ ਨਾਲ ਮਖੌਲ। ਇਹ ਕਹਿਣ ਲੱਗੀ, ਜੀ ਮੈਂ ਗੌਲਿਆ ਨਹੀਂ, ਭੁਲੇਖਾ ਪੈ ਗਿਆ ਮੈਨੂੰ। ਫਿਰ ਕੀ ਹੋਇਆ ਵੀ ਮੈਂ ਘਰ ਵਾਸਤੇ ਸ਼ਗਨ ਛਕਾਉਣ ਲਈ ਕੋਲ ਆਇਆ ਵਾਂ, ਖੇਤਾਂ 'ਚ ਗਏ ਅਤੇ ਜਾ ਕੇ ਸਾਗ ਲਿਆਂਦਾ, ਸਾਗ ਲਿਆਂਦਾ ਅਤੇ ਸਾਗ ਤਿਆਰ ਕੀਤਾ। ਇਹ ਸਾਡੀ ਇੱਕ ਰਵਾਇਤ ਸੀ ਕਿ ਆਪਾਂ ਜਦੋਂ ਵੀ ਕਿਸੇ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਸਾਂ, ਵਰਦੇ ਸਾਂ, ਪਹਿਲਾਂ ਛਕਾ ਕੇ ਅਤੇ ਮੁੜ ਕੇ ਆਪ ਛਕਣਾ। ਹੁਣ ਤਾਂ ਗੁਰਮੁਖ ਗੁਰੂ ਦੀ ਵਾਰੀ ਆਵੇ ਜਾਂ ਨਾ, ਪਹਿਲਾਂ ਆਪਾਂ ਹੀ ਭੋਗ ਲਾਉਂਦੇ, ਆਪ ਭੋਗ ਲਾਉਂਦੇ ਹਾਂ ਅਤੇ ਅਸੀਂ ਵੇਖਿਆ ਜੀ ਲੂਣ ਟੈਸਟ ਕਰ ਲਈਏ ਵੀ ਲੂਣ ਠੀਕ ਹੈ। ਇਹ ਨਹੀਂ, ਗੁਰੂ ਕੀ ਬਾਣੀ ਦੇ ਵਿੱਚ ਅਤੇ ਇਤਿਹਾਸ ਵਿੱਚ ਇਹ ਦਰਜ ਹੈ ਕਿ ਲੂਣ ਪਾਉਣਾ ਭੁੱਲ ਗਏ। ਇਹਦਾ ਮਤਲਬ ਇਹ ਨਹੀਂ ਵੀ ਉਹ ਇੰਨੇ ਗਰੀਬ ਸਨ ਵੀ ਲੂਣ ਹੈ ਨਹੀਂ ਸੀ, ਲੂਣ ਤੱਕ ਬੜੀ ਸਸਤੀ ਚੀਜ਼ ਹੈ। ਉਹਨਾਂ ਨੇ ਕ੍ਰਿਸ਼ਨ ਮਹਾਰਾਜ ਨੂੰ ਜਦੋਂ ਪ੍ਰਸ਼ਾਦਾ ਪਾਣੀ ਛਕਾਇਆ, ਬਾਅਦ ਵਿੱਚ ਆਪ ਛਕਣ ਲੱਗੇ ਅਤੇ ਵੇਖਿਆ ਲੂਣ ਹੈ ਨਹੀਂ, ਕਹਿਣ ਲੱਗੇ ਜੀ ਬਹੁਤ ਗਲਤੀ ਹੋਈ ਹੈ, ਭੁਲੇਖਾ ਪੈ ਗਿਆ ਸਾਨੂੰ, ਅਸੀਂ ਲੂਣ ਨਹੀਂ ਪਾਇਆ। ਅਤੇ ਭਗਵਾਨ ਕਿਸੇ ਦਾ ਦਿਲ ਨਹੀਂ ਤੋੜਦਾ, ਇਹਦੇ 'ਚ ਵਾਧਾ ਵੀ ਦਿਲ ਨਹੀਂ ਤੋੜਦਾ, ਰੱਖਦਾ ਰੱਖਦੀ। ਕਿਉਂਕਿ ਆਪਾਂ ਪੜ੍ਹਦੇ ਹਾਂ ਰੋਜ਼ਾਨਾ ਦੋ ਟਾਈਮ 'ਤੇ, ਹਰ ਯੁੱਗ ਯੁੱਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ, ਪੈਜ ਲਾਈ ਨਹੀਂ ਪੈਜ ਰੱਖੀ। ਤੋ ਕਹਿਣ ਲੱਗੇ ਗੁਰਮੁਖ, ਇਹ ਤਾਂ ਬੜਾ ਮਹਾਰਾਜ ਨੇ ਕਿਰਪਾ ਕੀਤੀ ਹੈ ਵੀ ਆਪਣੇ ਦੋਵੇਂ ਕੰਮ ਹੋ ਗਏ ਨੇ। ਕਿਉਂਕਿ ਆਪਾਂ ਰੋਟੀ ਦਾਲ ਭਾਜੀ ਖਾਂਦੇ ਅਤੇ ਮੁੜ ਕੇ ਕਹਿੰਦੇ ਵੀ ਕੋਈ ਮਿੱਠੀ ਚੀਜ਼ ਹੋਵੇ, ਮੂੰਹ ਮਿੱਠਾ ਆ ਜਾਵੇ, ਲੂਣ ਮਿਰਚ ਖਾਧਾ। ਅਤੇ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ, ਬਿਦਰ ਇਹ ਦੋਵੇਂ ਕੰਮ ਹੋ ਗਏ, ਨਾਲੇ ਸਾਗ ਦਾ ਕੰਮ ਸਰ ਗਿਆ ਅਤੇ ਨਾਲੇ ਖੀਰ ਵਾਲਾ ਹੋ ਗਿਆ। ਗਰੀਬ ਦੀ ਗੱਲ ਨੂੰ ਅਮੀਰ ਆਦਮੀ ਬੜਾ ਚੁੱਕਦਾ ਹੈ, ਮਾੜੇ ਦੀ ਗੱਲ ਨੂੰ ਤਗੜਾ ਆਦਮੀ ਛਾਲਦਾ, ਸਾਡੀ ਕਮਜ਼ੋਰੀ ਹੈ ਬੜੀ। ਇਹ ਗੱਲ ਦੁਰਯੋਧਨ ਤੱਕ ਪਹੁੰਚ ਗਈ। ਕ੍ਰਿਸ਼ਨ ਮਹਾਰਾਜ ਨੂੰ ਦੁਰਯੋਧਨ ਕਹਿਣ ਲੱਗਾ, ਜੀ ਮੈਨੂੰ ਪਤਾ ਲੱਗਾ ਹੈ ਵੀ ਤੁਸੀਂ ਰਾਤ ਬਿਦਰ ਦੇ ਕਰ ਰਹੇ ਹੋ, ਬੇਰਾਮੀ ਰਹੀ ਹੈ, ਉਹਨਾਂ ਨੇ ਸਾਗ ਚਲੂਣ ਵੀ ਨਹੀਂ ਪਾਇਆ। ਤਾਂ ਉਸ ਮੌਕੇ ਜੋ ਕ੍ਰਿਸ਼ਨ ਜੀ ਨੇ, ਮਹਾਰਾਜ ਨੇ ਦੁਰਯੋਧਨ ਨੂੰ ਜਵਾਬ ਦਿੱਤਾ, ਉਹ ਗੁਰੂ ਕੀ ਬਾਣੀ ਵੀ ਦਰਜ ਹੈ। ਉਹ ਕੀ ਹੈ? ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਓ ਬਿਦਰ ਕੋ ਦੇਖੋ, ਉਹ ਗਰੀਬ ਹੋਏ ਭਾਵੈ। ਰਾਜਾ ਦੁਰਯੋਧਨ, ਤੇਰੇ ਘਰ ਕੌਣ ਆਉਂਦਾ ਭਲਿਆ, ਅਸਾਂ ਤਾਂ ਕੇਵਲ ਅਤੇ ਕੇਵਲ ਉਹਦਾ ਭਾਓ ਵੇਖਿਆ, ਬਿਦਰ ਦਾ ਪ੍ਰੇਮ ਵੇਖਿਆ। ਇਹ ਕਹਿਣ ਲੱਗੇ, ਜੀ ਮੇਰੇ ਘਰ ਕੀ ਪਰੇਸ਼ਾਨੀ ਸੀ, ਮੈਂ ਤੁਹਾਨੂੰ ਬਿਸਤਰਾ ਨਾ ਦਿੰਦਾ, ਮੈਂ ਤੁਹਾਨੂੰ ਪ੍ਰਸ਼ਾਦਾ ਪਾਣੀ ਨਾ ਛਕਾਉਂਦਾ। ਤਾਂ ਜਿਹੜਾ ਮੁੜ ਕੇ ਜਵਾਬ ਦਿੱਤਾ, ਕਹਿੰਦੇ ਹਸਤੀ ਦੇਖ ਭਰਮ ਤੇ ਭੂਲਾ, ਆਪਣੇ ਹੱਥੀ ਵੇਖ ਕੇ ਭੁਲੇਖਾ ਪੈ ਗਿਆ। ਜਿਵੇਂ ਅਸੀਂ ਕਿਤੇ ਗੱਡੀ ਮਹਿੰਗੀ ਵਿੱਚ ਚੜੇ ਹੋਈਏ ਨਾ, ਅਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਸਵਾਰਾ ਆ ਰਿਹਾ ਹੋਵੇ, ਅਤੇ ਸਾਡਾ ਸਿਰ ਨੀਵਾਂ ਨਹੀਂ ਹੁੰਦਾ, ਇਹ ਆਮ ਵੇਖਿਆ ਤਾਂ ਆਮ। ਕਈ ਵਾਰ ਗੁਰਮੁਖ ਪਿਆਰੇ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਨੂੰ ਲਿਜਾ ਰਹੇ ਹੁੰਦੇ ਨੇ, ਅਤੇ ਆਪਾਂ ਮਹਿੰਗੀ ਗੱਡੀ 'ਤੇ ਬੈਠੀ ਹੋਈਏ ਤਾਂ ਸਾਡੀ ਧੌਣ ਆਕੜ ਜਾਂਦੀ, ਆਕੜ ਵੀ ਸ਼ਾਇਦ ਅਸੀਂ ਗੱਡੀ 'ਤੇ ਰਹਿਣਾ, ਭੁੱਲ ਜਾਣ ਨੇ ਜਿਹੜੀ ਸਾਡੀ ਅਖੀਰਲੀ ਸਵਾਰੀ, ਉਹਨੂੰ ਫਟਾ ਹੈ ਅਖੀਰਲੀ ਸਵਾਰੀ। ਤੁਰੋ ਵਿਚਾਰ, ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਅਤੇ ਵਿੱਚੋਂ ਗੱਲ ਟੋਕ ਕੇ ਕਹਿਣ ਲੱਗਾ, ਮਹਾਰਾਜ ਤੁਸੀਂ ਉਹ ਪਸ਼ੂ ਰੱਖਣੇ, ਤੁਸੀਂ ਤੁਹਾਨੂੰ ਗਵਾਲਾ ਕਹਿੰਦੇ ਨੇ ਨਾ, ਆਪਾਂ ਪੜ੍ਹਦੇ ਹਾਂ ਵੀ ਤੁਹਾਡੇ ਕੋਲ ਗਊਆਂ ਇੰਨੀਆਂ ਨੇ, ਤੁਸੀਂ ਦੁੱਧ ਪੀਣ ਵਾਲੇ ਕਈਆਂ ਬੰਦਿਆਂ ਨੂੰ ਦੁੱਧ ਪੀਣ ਤੋਂ ਬਿਨਾਂ ਨੀਂਦ ਨਹੀਂ ਆਉਂਦੀ, ਵੀ ਤੁਹਾਡਾ ਦੁੱਧ ਪੀਣ ਦਾ ਸੁਭਾਅ ਸੀ, ਅਤੇ ਹੋ ਸਕਦਾ ਤੁਹਾਨੂੰ ਰਾਤ ਨੀਂਦ ਨਾ ਆਈ ਹੋਵੇ। ਤਾਂ ਉਹਦਾ ਜਵਾਬ ਇਹ ਹੈ, ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ। ਜਿਹੜਾ ਤੇਰਾ ਦੁੱਧ ਹੈ ਨਾ, ਤੂੰ ਕਹਿੰਦਾ ਵੀ ਉੱਧਰ ਦੁੱਧ ਨਹੀਂ ਮਿਲਿਆ, ਮੈਨੂੰ ਪੁੱਛ ਕੇ ਵੇਖ ਵੀ ਮੈਨੂੰ ਉਹਦੇ ਪਾਣੀ ਵਿੱਚੋਂ ਅੰਮ੍ਰਿਤ ਦਿਸਿਆ ਹੈ, ਤੇਰਾ ਦੁੱਧ ਉਹਦੇ ਪਾਣੀ ਦੇ ਬਰਾਬਰ ਨਹੀਂ। ਤੁਮਰੋ ਦੁੱਧ ਬਿਦਰਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ। ਕਹਿੰਦਾ ਜੀ ਤੁਹਾਨੂੰ ਖੀਰ ਵਗੈਰਾ ਖਵਾਉਂਦੇ, ਕਸਟਰਡ ਵਗੈਰਾ ਜਿਹਨੂੰ ਆਪਾਂ ਕਸਟਰਡ ਕਹਿਣ ਲੱਗ ਪਏ ਹਾਂ, ਫਿਰ ਨਹੀਂ ਵੀ ਕਿਤੇ ਖੀਰ ਖਾਰ ਖਾ ਲੈਂਦੇ, ਮਿੱਠਾ ਮੂੰਹ ਕਰ ਲੈਂਦੇ। ਕਹਿੰਦੇ ਖੀਰ ਸਮਾਨ ਸਾਗ ਮੈਂ ਪਾਇਆ, ਜਿਹੜਾ ਸਾਗ ਸੀ ਨਾ ਉਹਨੇ ਦੋ ਕੰਮ ਕੀਤੇ, ਕਿਉਂਕਿ ਉਹਦੇ 'ਚ ਲੂਣ ਹੈ ਨਹੀਂ ਸੀ, ਖੀਰ 'ਚ ਲੂਣ ਨਹੀਂ ਹੁੰਦਾ, ਅਤੇ ਮੈਨੂੰ ਸਾਗ ਦੇ ਵਿੱਚੋਂ ਖੀਰ ਦਾ ਸਵਾਦ ਆਇਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵ ਤਰੈਨ ਬਿਆਨੀ, ਕਬੀਰ ਕੋ ਠਾਕਰ ਅੰਧ ਮਨੋਦੀ ਜਾਤ ਨਾ ਕੋ ਪੂਜਾ ਨਹੀਂ। ਕਹਿੰਦੇ ਸਾਰੀ ਰਾਤ ਸਫਲੀ ਹੋਈ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਜਪਦਿਆਂ, ਉਹਦੀ ਇਬਾਦਤ ਕਰਦਿਆਂ, ਉਹਦੀ ਬੰਦਗੀ ਕਰਦਿਆਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਗੁਰੂ ਪਿਆਰੇ ਪਰਮੇਸ਼ਰ ਦੇ ਪਿਆਰੇ ਬਿਦਰ ਨੂੰ ਜਾ ਕੇ ਪੁੱਛੋ, ਜਿਨ੍ਹਾਂ ਦੇ ਕਰ ਕ੍ਰਿਸ਼ਨ ਮਹਾਰਾਜ ਜੀ ਨੇ ਜਾ ਕਰਕੇ ਉਹਨਾਂ ਦਾ ਮਾਣ ਵਧਾਇਆ, ਉਹਨਾਂ ਦੇ ਸਤਿਕਾਰ ਨੂੰ ਬਰਕਰਾਰ ਕਾਇਮ ਰੱਖਿਆ।
ਹਰ ਕੀ ਅਕਥ ਕਥਾ ਸੁਣੋ ਜਨ ਭਾਈ।
ਇਹ ਭਾਈ ਪਰਮੇਸ਼ਰ ਦੇ ਪਿਆਰ ਵਾਲੇ ਗੁਰਸਿੱਖੋ, ਹਰ ਜਨ ਤੋਂ ਭਾਵ ਰੱਬ ਦੇ ਪਿਆਰਿਓ, ਹੇ ਰੱਬ ਦੇ ਪਿਆਰਿਓ, ਜਿਹੜੀ ਹਰੀ ਦੀ ਕਥਾ ਇਹ ਅਕਥ ਹੈ, ਇਹ ਪਿਆਰ ਨਾਲ ਸੁਣਨਾ ਕਰੋ।
ਜਿਤ ਸਹਿਸਾ ਦੁੱਖ ਭੁੱਖ ਸਭ ਲਹਿ ਜਾਏ।
ਇਹਦੇ ਨਾਲ ਮੰਨੇ ਵੀ ਜਿਹੜੇ ਸੰਸੇ ਨੇ, ਇੱਕ ਸ਼ਲੋਕ ਆਉਂਦਾ ਸੰਸਕ੍ਰਿਤ ਸੰਸਕਤੀ ਸੰਸਾਰਾ, ਸੰਸਕਤੀ ਸੰਸਾਰਾ, ਇਹ ਸੰਸਾਰ ਹੈ ਹੀ ਸੰਸਿਆਂ ਦਾ ਘਰ। ਕਿਤੇ ਸੰਸਾ ਹੈ, ਕਿਤੇ ਦੁੱਖ ਹੈ, ਕਿਤੇ ਭੁੱਖ ਹੈ, ਇਹ ਸਾਰੇ ਦੇ ਸਾਰੇ ਉੱਤਰ ਜਾਣਗੇ। ਉਤਰਨਗੇ ਕਦੋਂ? ਰਹਾਓ ਤੋਂ ਭਾਵ ਜੇ ਤੂੰ ਇੱਕ ਥਾਂ 'ਤੇ ਖਲੋ ਜਾਏ ਤਾਂ ਤੇਰਾ ਇੱਕ ਥਾਂ 'ਤੇ ਵਿਸ਼ਵਾਸ ਹੀ ਨਹੀਂ, ਇੱਕ ਦਾ ਹੋ ਕੇ ਰਹਿਣਾ ਕਰ।
ਰਵਦਾਸ ਚਮਾਰ ਉਸਤਤ ਕਰੇ।
ਬਾਬਾ ਰਵਦਾਸ ਜੀ ਜਿਹੜੇ ਚਮੜੇ ਦਾ ਕੰਮ ਕਰਦੇ ਸਨ, ਉਹਨਾਂ ਨੇ ਉਸ ਪਰਿਪੂਰਨ ਪਰਮਾਤਮਾ ਦੀ ਵਡਿਆਈ ਕੀਤੀ। ਰਵਦਾਸ ਚਮਾਰ ਉਸਤਤ ਕਰੇ, ਚਮੜੇ ਦਾ ਕੰਮ ਕਰਨ ਵਾਲੇ ਬਾਬਾ ਰਵਦਾਸ ਜੀ ਉਸ ਪਰਿਪੂਰਨ ਪਰਮਾਤਮਾ ਦੀ ਵਡਿਆਈ ਉਸਤਤ ਕਰਦੇ ਸਨ।
ਹਰ ਕੀਰਤ ਨਿਮਖ ਇੱਕ ਗਾਏ।
ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਉਸ ਪਰਮਾਤਮਾ ਦੀ ਵਡਿਆਈ ਵਿੱਚ ਸਫਲਾ ਕੀਤਾ। ਜਿਹੜਾ ਗਾਏ ਸ਼ਬਦ ਹੈ ਨਾ, ਇਹਦੇ ਪਿੱਛੇ ਕੋਈ ਖਾਸ ਕਾਰਨ ਹੈ। ਸਾਡੇ ਪੰਜਾਬੀ ਦੇ ਇੱਕ ਸ਼ਾਇਰ ਹੋਏ ਨੇ ਸਰਫ ਜੀ, ਪੰਜਾਬੀ ਦੇ ਮੁਸਲਮਾਨ ਸਨ, ਅਤੇ ਉਹਨਾਂ ਦੇ ਬੋਲ ਨੇ ਬੜੇ ਭਾਵਪੂਰਤ ਇਸ ਗਾਏ ਨੂੰ ਕਲੀਅਰ ਕਰ ਲਈ। ਉਹ ਕਹਿੰਦੇ ਬਾਜ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਰੋਣੇ ਗਮਾਂ ਦੇ ਬਾਜ ਨਹੀਂ ਰੋਏ ਜਾਂਦੇ, ਦਰਦਾਂ ਬਾਜ ਨਾਲ ਸੀਨੇ ਵਿੱਚ ਛੇਕ ਪੈਂਦੇ, ਛੇਕਾਂ ਬਾਜ ਨਾਲ ਮੋਤੀ ਪਰੋਏ ਜਾਂਦੇ। ਜਦੋਂ ਬੰਦਾ ਮਾਨਸਿਕ ਤੌਰ 'ਤੇ ਪਰੇਸ਼ਾਨ ਹੋਵੇ ਉਦੋਂ ਗਾਇਆ ਨਹੀਂ ਜਾਂਦਾ, ਉਦੋਂ ਰੋਣ ਆਏਗਾ। ਗਾਏ ਲਫ਼ਜ਼ ਇਸ ਕਰਕੇ ਵਰਤਿਆ ਹੈ ਵੀ ਮਨ ਦੀ ਤਹਿ ਤੋਂ ਖੁਸ਼ੀ ਨਾਲ ਵਡਿਆਈ ਕਰਨੀ। ਆਪਾਂ ਕਈ ਵਾਰ ਜਿਹਨੂੰ ਪੰਜਾਬੀ 'ਚ ਕਹਿੰਦੇ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਪਕਾਰ, ਬਿਮਾਰੀ ਦਾ ਡਿਊਟੀ ਦਿੰਦੇ ਹਾਂ, ਉਹ ਨਹੀਂ। ਗਾਏ ਤੋਂ ਭਾਵ ਇਹ ਹੈ ਬੜੇ ਪ੍ਰੇਮ ਅਤੇ ਪਿਆਰ ਦੇ ਨਾਲ ਉਹਨਾਂ ਨੇ ਉਸ ਪਰਿਪੂਰਨ ਪਰਮਾਤਮਾ ਦੀ ਵਡਿਆਈ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਵਾਰ ਵਿੱਚ 30 ਪਰਮੇਸ਼ੁਰ ਦੇ ਪਿਆਰਿਆਂ ਦਾ ਜ਼ਿਕਰ ਕੀਤਾ ਹੈ, ਜਿਹਦੇ 'ਚ ਬਾਬਾ ਕਬੀਰ ਜੀ, ਬਾਬਾ ਸੈਨਾ ਜੀ, ਧਰੂਵ ਭਗਤ ਜੀ, ਬਾਬਾ ਜੈ ਦੇਵ ਜੀ ਇਤਿਆਦਿਕ। ਉਸ ਵਾਰ ਦੇ ਵਿੱਚ ਇੱਕ ਪੌੜੀ ਹੈ, ਭਗਤ ਭਗਤ ਜਗ ਵਜਿਆ ਚੌਂ ਚੱਕਾਂ ਦੇ ਵਿੱਚ ਚਮਰੇਟਾ ਪਾਣਾ ਗੰਢੇ ਰਾਵਜ ਕੁਲਾ ਧਰਮਟ ਢੋਰ ਸਮੇਟਾ ਰਾਵ ਚ ਬਹਿ ਕੇ ਤੇ ਜੁੱਤੀਆਂ ਗੰਢਦਾ ਹੈ ਪਰ ਚਾਰ ਚੱਕਾਂ ਵਿੱਚ ਉਹਦੀ ਗੱਲ ਚੱਲਦੀ ਚਾਰ ਚੱਕ ਚੌਂ ਪਾਸੀ ਭਗਤ ਭਗਤ ਜਗ ਵਜਿਆ ਚੌਂ ਚੱਕਾਂ ਦੇ ਵਿੱਚ ਚਮਰੇਟਾ ਪਾਣਾ ਗੰਢੇ ਰਾਵ ਚ ਕੁਲਾ ਧਰਮਟ ਢੋਰ ਸਮੇਟਾ ਜਿਉਂ ਕਰ ਮੈਲਾ ਚੀਥੜਾ ਹੀਰਾ ਲਾਲ ਅਮੋਲ ਪਲੇਟਾ ਜਿਵੇਂ ਇੱਕ ਇੱਥੇ ਭਾਈ ਗੁਰਦਾਸ ਜੀ ਨੇ ਸਾਨੂੰ ਇਸ਼ਾਰਾ ਕੀਤਾ ਹੈ ਭਲਿਆ ਕੱਪੜੇ ਨਾ ਵੇਖ ਕੱਪੜੇ ਨਾ ਵੇਖ ਇੱਥੇ ਇੱਕ ਮੈਨੂੰ ਕੱਪੜਿਆਂ ਤੋਂ ਗੱਲ ਚੇਤੀ ਆ ਗਈ ਮਿਰਜ਼ਾ ਗਾਲਬ ਦੀ ਸਾਡੇ ਉਰਦੂ ਦਾ ਮਹਾਨ ਸ਼ਾਇਰ ਹੋਇਆ ਉਹਨੂੰ ਦਿੱਲੀ ਦੇ ਬਾਦਸ਼ਾਹ ਰੋਟੀ ਵਰਜੀ ਅਤੇ ਬੜਾ ਸ਼ਰਾਬੀ ਕਬਾਬੀ ਸੀ ਉਹਨੇ ਮਾੜੇ ਜਿਹੇ ਮੈਲੇ ਕੱਪੜੇ ਪਾਏ ਅਤੇ ਜਿਹੜੇ ਗੇਟ ਕੀਪਰ ਸਾਨੂੰ ਉਹਨਾਂ ਦਾ ਨਹੀਂ ਜਾਣ ਦਿੱਤਾ ਪਹਿਰੇਦਾਰਾਂ ਨੇ ਮੁੜ ਆਇਆ ਆਪਣੇ ਇੱਕ ਮਿੱਤਰ ਕੋਲ ਗਿਆ ਅਤੇ ਕਹਿਣ ਲੱਗਾ ਵੀ ਮਿੱਤਰਾ ਰਾਤ 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 ਮੈਨੂੰ ਤੇਰੇ ਕੱਪੜੇ ਚਾਹੀਦੇ ਸਵੇਰੇ ਦੇ ਦਿਆਂਗਾ ਅਤੇ ਮੇਰੇ 'ਤੇ ਕਿਰਪਾ ਕਰ ਮੈਨੂੰ ਬਾਦਸ਼ਾਹ ਨੇ ਦਾਅਵਤ ਦਿੱਤੀ ਉਹਨੇ ਕੱਪੜੇ ਦੇ ਦਿੱਤੇ ਬਾਦਸ਼ਾਹ ਦੇ ਨਾਲ ਜਦੋਂ ਰੋਟੀ ਖਾਣ ਲੱਗਾ ਮਿਰਜ਼ਾ ਗਾਲਬ ਅਤੇ ਉਹ ਸਬਜ਼ੀ ਦੀ ਬੁਰਕੀ ਭਰ ਕੇ ਅਤੇ ਆਪਣੀ ਜੇਬ 'ਚ ਪਾਉਣ ਲੱਗਾ ਪਾਏ ਉਹਨੇ ਅਤੇ ਬਾਦਸ਼ਾਹ ਕਹਿਣ ਲੱਗਾ ਗਾਲਬਾ ਜ਼ਿਆਦੀ ਪੀ ਲਈ ਕਹਿਣ ਲੱਗਾ ਜੀ ਜ਼ਿਆਦੀ ਨਹੀਂ ਪੀਤੀ ਦਰ ਅਸਲ ਇਹ ਨਿਊਤਾ ਕੱਪੜਿਆਂ ਨੂੰ ਮਿਲਿਆ ਮੈਨੂੰ ਨਹੀਂ ਮਿਲਿਆ ਮੈਂ ਪਹਿਲਾਂ ਵੀ ਆਇਆ ਸਾਂ ਅਤੇ ਮੇਰੇ ਕੱਪੜੇ ਮਾੜੇ ਸੀ ਮੈਨੂੰ ਲੰਘਣ ਨਹੀਂ ਦਿੱਤਾ ਹੁਣ ਚੰਗੇ ਪਾਏ ਨੇ ਅਤੇ ਇਹਨਾਂ ਨੂੰ ਤੁਸੀਂ ਅੰਦਰ ਲੰਘਾ ਲਿਆ ਇਸ ਕਰਕੇ ਮੈਂ ਸਮਝਦਾ ਵੀ ਦਾਵਤ ਮੇਰੀ ਨਹੀਂ ਦਾਵਤ ਕੱਪੜਿਆਂ ਦੀ ਹੈ ਔਰ ਇਹ ਅੱਜ ਵੀ ਆਪਾਂ ਵੇਖਦੇ ਹਾਂ ਵਾਪਰਦਾ ਹੈ ਅਸੀਂ ਕਥਾ ਕਰਨ ਜਾਂਦੇ ਹਾਂ ਨਾ ਜੇ ਬਾਡੀਗਾਰਡ ਬਹੁਤ ਹੀ ਹੋਣ 'ਤੇ ਕਹਿੰਦੇ ਵੱਡਾ ਗਿਆਨੀ ਜੇ ਇਕੱਲੀ ਗੱਡੀ 'ਤੇ ਆਇਆ ਤਾਂ ਕਹਿੰਦੇ ਗਿਆਨੀ ਅਤੇ ਜੇ ਵਿਚਾਰਾ ਕਿਤੇ ਗੱਡੀ 'ਤੇ ਬਹਿ ਕੇ ਗਿਆ ਕਿਰਾਏ ਦੀ ਅਤੇ ਕਹਿਣਗੇ ਗਿਆਨੀ ਜੀ ਬਹਿ ਜਾਓ ਤੁਹਾਨੂੰ ਪਿੱਛੋਂ 5 ਮਿੰਟ ਦੇ ਦਿਆਂਗੇ ਬੰਦਾ ਉਹ ਹੀ ਹੈ ਮਾਇਆ ਦਾ ਪੈਮਾਨਾ ਗਿਆਨ ਦਾ ਸੰਬੰਧ ਮਾਇਆ ਨਾਲ ਨਹੀਂ ਆਪਾਂ ਮਾਇਆ ਦਾ ਪੈਮਾਨਾ ਬਣਾ ਲਿਆ ਗੁਰੂ ਕਿਰਪਾ ਕਰੀਏ ਆਪਾਂ ਇਹਦੇ ਤੋਂ ਉੱਪਰ ਉੱਠ ਜਾਈਏ ਮਾਇਆ ਤੋਂ ਉੱਪਰ ਉੱਠੀਏ ਰਹੁ ਵਿਚਾਰ ਇਹ ਬਾਬਾ ਰਵਿਦਾਸ ਜੀ ਵਿਸ਼ੇਸ਼ ਅਵਸਥਾ ਨੂੰ ਕਿਉਂ ਪਹੁੰਚੇ ਅਤੇ ਸਤਿਗੁਰੂ ਪੰਚਮ ਪਾਤਸ਼ਾਹ ਦਾ ਆਪਾਂ ਆਚਾਰਿਆ ਸ਼ਬਦ ਸਰਵਣ ਕਰਦੇ ਹਾਂ ਰਵਿਦਾਸ ਧਵੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ ਬਾਬੇ ਰਵਿਦਾਸ ਦੇ ਮਹਾਨ ਉੱਚੇ ਬਣ ਦਾ ਕਾਰਨ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ 'ਚ ਬਾਬਾ ਗੁਰੂ ਪੰਚਮ ਪਾਤਸ਼ਾਹ ਨੇ ਕਲੀਅਰ ਕੀਤਾ ਉਹ ਕਹਿੰਦੇ ਰਵਿਦਾਸ ਧਵੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸਾਧ ਸੰਗ ਪ੍ਰਗਟ ਹੋ ਗਿਆ ਪਰਮਾਤਮਾ ਦੀ ਬੰਦਗੀ ਕਰਕੇ ਹਰੀ ਦੇ ਦਰਸ਼ਨ ਕਰਕੇ ਮਾਇਆ ਤੋਂ ਭਾਵ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਉਹ ਵਸੀਲਾ ਜਿਹੜਾ ਸਾਨੂੰ ਪਰਮਾਤਮਾ ਨਾਲੋਂ ਤੋੜਦੇ ਉਹ ਮਾਇਆ ਹੈ ਭਾਵੇਂ ਕੁਝ ਵੀ ਹੋਵੇ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ ਜਿਸ ਕਾਰਨ ਕਰਕੇ ਆਪਾਂ ਵਾਹਿਗੁਰੂ ਨਾਲੋਂ ਟੁੱਟ ਜਾਈਏ ਭਾਵੇਂ ਉਹ ਕੋਈ ਵੀ ਕੰਮ ਉਹ ਗੁਰਮੁਖ ਮੈਕੀ ਹੈ ਉੱਥੇ ਮਾਇਆ ਦਾ ਪ੍ਰਭਾਵ ਹੈ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਰਵਿਦਾਸ ਜੀ ਜਿਹੜੇ ਪਰਮਾਤਮਾ ਦੀ ਇਬਾਦਤ ਕਰਦੇ ਨੇ ਉਹਦੀ ਵਡਿਆਈ ਕਰਦੇ ਨੇ ਇੱਕ ਇੱਕ ਨਿਮਖ ਇੱਕ ਇੱਕ ਪਾਲ ਇੱਕ ਇੱਕ ਸਵਾਸ
ਪਤੇ ਤੇ ਜਾਤ ਉੱਤਮ ਭਇਆ
ਲੋਕਾਂ ਦੇ ਕਹਿਣ ਮੁਤਾਬਕ ਇੱਕ ਲਫ਼ਜ਼ ਮੈਂ ਵਾਰ ਵਾਰ ਵਰਤਿਆ ਹੈ ਗੁਰਮੁਖੋ ਲੋਕਾਂ ਦੇ ਕਹਿਣ ਕਹਾਉਣ ਤੇ ਕੋਈ ਮਾੜਾ ਨਹੀਂ ਜਿਹਨੂੰ ਲੋਕ ਪਤ ਨੀਵੀਂ ਜਾਤੀ ਵਾਲਾ ਅਸ਼ੋਧ ਜਾਤੀ ਵਾਲਾ ਕਹਿੰਦੇ ਨੇ ਨਾ ਉਹ ਉੱਤਮ ਹੋ ਗਿਆ ਮਹਾਨ ਹੋ ਗਿਆ ਸ੍ਰੇਸ਼ਟ ਹੋ ਗਿਆ
ਚਾਰ ਵਰਨ ਪਏ ਪਗ ਆਏ
ਚਾਰ ਵਰਨਾਂ ਦੇ ਲੋਕ ਉਸ ਮਹਾਨ ਪੁਰਸ਼ ਬਾਬਾ ਰਵਿਦਾਸ ਦੇ ਚਰਨੀ ਆ ਕੇ ਲੱਗੇ ਉਹਨਾਂ ਨੇ ਉਹਨਾਂ ਦੇ ਚਰਨਾਂ ਤੇ ਆ ਕੇ ਸਿਰ ਝੁਕਾਇਆ ਉਹਨਾਂ ਦੇ ਚਰਨਾਂ ਨੂੰ ਸੋਹਣਾ ਕੀਤਾ
ਨਾਮ ਦੇ ਪ੍ਰੀਤ ਲੱਗੀ ਹਰ ਸੇਤੀ
ਇਸੇ ਪ੍ਰਕਾਰ ਸਤਿਕਾਰ ਯੋਗ ਬਾਬਾ ਨਾਮਦੇਵ ਜੀ ਜਿਹੜਾ ਪ੍ਰੀਤ ਸ਼ਬਦ ਹੈ ਨਾ ਮੇਰੀ ਸਮਝ ਮੁਤਾਬਕ ਦੁਨੀਆਂ ਦੀਆਂ ਰੀਤਾਂ ਤੋਂ ਪਰੇ ਹੋ ਜਾਣਾ ਆਪਾਂ ਜੋ ਕੁਝ ਕਰਦੇ ਹਾਂ ਤਕਰੀਬਨ ਕਹਿੰਦੇ ਗਿਆਨੀ ਜੀ ਕੀ ਕਰੀਏ ਦੁਨੀਆਦਾਰੀ ਵੀ ਕਰਨੀ ਪੈਂਦੀ ਹੈ ਉਹ ਗੁਰਮੁਖ ਜਨ ਜਿਹੜੇ ਦੁਨੀਆਦਾਰੀ ਤੋਂ ਪਰਾਂ ਹੋ ਗਏ ਉਹਨੂੰ ਕਹਿੰਦੇ ਨੇ ਪ੍ਰੀਤ ਦੁਨੀਆਦਾਰੀ ਅਸੀਂ ਵੈਸੇ ਤਾਂ ਅੰਮ੍ਰਿਤਧਾਰੀ ਹਾਂ ਪਰ ਗਿਆਨੀ ਜੀ ਉਹਨਾਂ ਵਾਸਤੇ ਦੋ ਟੇਬਲ ਪਰਾਂ ਲਾਏ ਨੇ ਵੀ ਉੱਥੇ ਪੀ ਖਾ ਲੈਣਗੇ, ਇਹਦਾ ਭਾਵ ਬਾਕੀ ਭੁੱਖੇ ਮਰਨਗੇ। ਆਪਾਂ ਕਰਦੇ ਹਾਂ ਬਹੁਤ ਵੱਡੀ ਕ੍ਰਿਤੀ। ਪ੍ਰੀਤ ਤੋਂ ਭਾਵ ਦੁਨੀਆਂ ਦੀਆਂ ਰੀਤਾਂ ਤੋਂ ਪਰਾਂ ਹੋ ਕਰਕੇ ਆਪਣੇ ਆਪ ਨੂੰ ਪ੍ਰਭੂ ਦੇ ਸਮਰਪਿਤ ਕੀਤਾ। ਬਾਬਾ ਨਾਮਦੇਵ ਜੀ ਨੇ ਲੋਕਾਂ ਦੇ ਰੀਤੀ ਰਸਮਾਂ ਨੂੰ ਪਾਸੇ ਕਰਕੇ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜੁੜਨਾ ਕੀਤਾ। ਸੇਤੀ ਤੋਂ ਭਾਵ ਨਾਲ ਹਰ ਸੇਤੀ ਪਰਮਾਤਮਾ ਦੇ ਨਾਲ ਬਾਬਾ ਨਾਮਦੇਵ ਜੀ ਨੇ ਪ੍ਰੇਮ ਕੀਤਾ।
ਲੋਕ ਛੀਪਾ ਕਹਿ ਬੁਲਾਏ,
ਲੋਕਾਂ ਦੇ ਕਹਿਣ ਦਾ ਕੀ ਹੈ, ਕਹਿੰਦੇ ਨੇ ਅੱਧੀ ਦਮੜੀ ਦਾ ਛਿੰਬਾ, ਗੁਰਬਾਣੀ ਚ ਲਿਖਿਆ ਆੜ ਦਾਮ ਕੋ ਛੀਪਰੋ, ਅੱਧੀ ਦਮੜੀ ਦਾ ਛਿੰਬਾ। ਇਸ ਪ੍ਰਕਾਰ ਇਹ ਘਟੀਆ ਲਫ਼ਜ਼ ਮਹਾਨ ਪੁਰਸ਼ ਬਾਬਾ ਨਾਮਦੇਵ ਜੀ ਨੂੰ ਦੁਨੀਆਂ ਦੇ ਲੋਕਾਂ ਨੇ ਕਹਿ
ਖਤਰੀ ਬ੍ਰਾਹਮਣ ਪਿੱਠ ਦੇ,
ਗੁਰਮੁਖੋ ਕੇਵਲ ਕਹਿ ਨਹੀਂ ਪ੍ਰੈਕਟੀਕਲ ਤੌਰ ਤੇ ਇਤਿਹਾਸ ਵੀ ਤੇ ਗੁਰੂ ਕੀ ਬਾਣੀ ਵਿੱਚ ਵੀ ਦਰਜ ਹੈ। ਆਪਾਂ ਉਂਡਾ ਜਾਂਦੇ ਹਾਂ ਹਜ਼ੂਰ ਸਾਹਿਬ ਗੁਰਮੁਖ ਪਿਆਰੇ ਜਾਂਦੇ ਤੇ ਚੇਚੇ ਤੌਰ ਤੇ ਹੋ ਕੇ ਆਉਂਦੇ ਨੇ। ਬਾਬਾ ਨਾਮਦੇਵ ਜੀ ਮੰਦਰ ਚ ਗਏ ਤੇ ਧਰਮ ਦੇ ਠੇਕੇਦਾਰਾਂ ਨੇ ਅੰਦਰ ਨਹੀਂ ਜਾਣ ਦਿੱਤਾ। ਇੱਕ ਮੈਂ ਨਿਮਰਤਾ ਸਹਿਤ ਬੇਨਤੀ ਕਰਾਂ, ਦੁਨੀਆਂ ਦਾ ਕੋਈ ਧਰਮ ਵੀ ਮਾੜਾ ਨਹੀਂ, ਜਦੋਂ ਧਰਮ ਦੇ ਠੇਕੇਦਾਰਾਂ ਕੋਲ ਆ ਗਿਆ ਉਦੋਂ ਉਹਨਾਂ ਧਰਮ ਦੀਆਂ ਧੱਜੀਆਂ ਉਡਾ ਦਿੱਤੀਆਂ ਨੇ। ਧਰਮ ਹੈ ਹੀ ਮਹਾਨ, ਭਾਵੇਂ ਕੋਈ ਵੀ ਹੋਵੇ, ਕਿਸੇ ਧਰਮ ਨੂੰ ਮਾੜਾ ਨਾ ਕਿਹਾ ਕਰੋ, ਹਰ ਧਰਮ ਹੀ ਸਤਿਕਾਰਯੋਗ ਹੈ। ਲੇਕਿਨ ਧਰਮੀ ਅਧਰਮੀਆਂ ਅਤੇ ਠੇਕੇਦਾਰਾਂ ਕੋਲ ਆ ਗਿਆ, ਉਹਨਾਂ ਧਰਮ ਦੀਆਂ ਧੱਜੀਆਂ ਉਡਾ ਦਿੱਤੀਆਂ। ਬਾਬਾ ਨਾਮਦੇਵ ਜੀ ਨੰਮਦਰ ਵਿੱਚ ਗਏ, ਉੱਥੋਂ ਦੇ ਧਾਰਮਿਕ ਠੇਕੇਦਾਰਾਂ ਨੇ ਬਾਬੇ ਨਾਮਦੇਵ ਨੂੰ ਅੰਦਰ ਪੈਰ ਨਹੀਂ ਪਾਉਣ ਦਿੱਤਾ। ਮਨ ਭਰਿਆ ਕਿਤੇ ਦਿਲੋਂ ਗੁਰਮੁਖੋ ਪੁਕਾਰ ਕਰਿਆ ਕਰੀਏ ਤੇ ਸੁਣਦਾ ਜੇ। ਉਹਨਾਂ ਨੇ ਉਸ ਮੌਕੇ ਬੇਨਤੀ ਕੀਤੀ, ਹਸਤ ਖੇਲ ਤੇਰੇ ਦਿਓਰੇ ਆਇਆ, ਭਗਤ ਕਰਤਨਾਮਾ ਪਗੜ ਉਠਾਇਆ, ਹਿੰਦੜੀ ਜਾਤ ਮੇਰੀ ਜਾਤ ਮਰਾਇਆ। ਜੇ ਮੇਰੀ ਜਾਤ ਨੀਵੀਂ ਤੇ ਇੱਥੇ ਮੈਨੂੰ ਤੂੰ ਪੈਦਾ ਕਿਉਂ ਕੀਤਾ ਹੈ, ਹਿੰਦੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ, ਲੈ ਕਮਲੀ ਚੱਲਿਓ ਪਲਟਾਏ। ਬੁਕਲਬਾਰੀ ਦੇ ਕਹਿਣ ਲੱਗੇ ਚੰਗਾ ਵੀ ਤੂੰ ਤਗੜਾ ਰੱਬਾ, ਤੇਰੀ ਮਰਜ਼ੀ, ਫੇਰ ਕਿਤੇ ਸਹੀ। ਲੈ ਕਮਲੀ ਚੱਲਿਓ ਪਲਟਾਏ, ਦਿਓਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੇ, ਭਗਤ ਜਨਾ ਕਾ ਦਿਓਰਾ ਫਿਰੇ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਪਾਵਨ ਬੋਲ, ਬਾਬਾ ਨਾਮਦੇਵ ਭਗਵਾਨ ਦਾ ਨਾਮ ਲੈਂਦਾ ਤੇ ਪਰਮਾਤਮਾ ਕਹਿਣ ਲੱਗਾ ਨਾਮਦੇਵ ਗੁੱਸਾ ਕਰ ਗਿਆ, ਇਹ ਤਾਂ ਭਾਵੇਂ ਮਰਜ਼ੀ ਕਹੀ ਜਾਣ ਪਰ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ। ਦਿਓਰੇ ਦਾ ਮੂੰਹ ਫੇਰ ਕੇ ਤੇ ਆਪਣੀ ਭਗਤ ਵੱਲ ਮੂੰਹ ਕਰ ਲਿਆ। ਹਿੰਦੁਸਤਾਨ ਵਿੱਚ ਆਪਾਂ ਪਵਿੱਤਰ ਸਥਾਨ ਦੇ ਦਰਸ਼ਨ ਕਰਦੇ ਹਾਂ ਤਾਂ ਉਸ ਗੱਲ ਦਾ ਇੱਥੇ ਇਸ਼ਾਰਾ ਹੈ ਕਿ ਜਿਹਨੂੰ ਨੀਵੀਂ ਜਾਤੀ ਵਾਲਾ ਕਰਕੇ ਲੋਕ ਬੋਲਦੇ ਹਨ,
ਖਤਰੀ ਬ੍ਰਾਹਮਣ ਪਿੱਠ ਦੇ ਛੋਡੇ,
ਵੱਖ ਵੱਖ ਜਾਤਾਂ ਬਰਾਦਰੀਆਂ ਵਾਲੇ ਲੋਕ ਉਹਨਾਂ ਨੂੰ ਭਾਵੇਂ ਕੋਈ ਕਸ਼ਤਰੀ ਕਹਿ ਲੈ ਭਾਵੇਂ ਬ੍ਰਾਹਮਣ ਕਹਿ ਲੈ, ਉਹਨਾਂ ਨੂੰ ਪਿੱਟ ਕਰਕੇ ਛੱਡਣਾ ਕੀਤਾ।
ਹਰ ਨਾਮ ਦੇਉ ਲਿਆ ਮੁਖ ਲਾਏ,
ਪਰਮਾਤਮਾ ਦਾ ਬਣ ਗਿਆ ਬਾਬੇ ਨਾਮਦੇਵ ਨੂੰ ਵਾਹਿਗੁਰੂ ਨੇ ਪ੍ਰਵਾਨ ਕਰ ਲਿਆ, ਮੁਖ ਲਾਏ ਤੋਂ ਭਾਵ ਐਕਸੈਪਟ ਕਰ ਲਿਆ, ਪ੍ਰਵਾਨ ਕਰ ਲਿਆ।
ਜਿਤਨੇ ਭਗਤ ਹਰ ਸੇਵਕਾ,
ਪਹਿਲੀ ਪੰਕਤੀ ਚ ਗੁਰਦੇਵ ਨੇ ਨਿਰਣਾ ਕੀਤਾ, ਵੇਖੀ ਭਲਿਆ ਕਿਤੇ ਰੱਬ ਦੀ ਭਗਤਾਂ ਦੀਆਂ ਵੰਡੀਆਂ ਨਾ ਪਾ ਲਈ, ਵੀ ਆ ਭਗਤ ਤੁਹਾਡਾ ਤੇ ਆ ਸਾਡਾ, ਇਹ ਨਾ ਕਰੀ। ਜਿੰਨੇ ਵੀ ਪਰਮੇਸ਼ਰ ਦੇ ਭੈ ਵਾਲੇ ਨੇ, ਜਿੰਨੇ ਵੀ ਉਸ ਵਾਹਿਗੁਰੂ ਦੇ ਸੇਵਾਦਾਰ ਹਨ,
ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ,
ਪਰਮੇਸ਼ਰ ਦੇ ਪਿਆਰੇ ਮਿਲ ਜਾਣ, ਉਹਨਾਂ ਦੀ ਚਰਨ ਧੂੜ ਆਪਣੇ ਮੱਥੇ ਤੇ ਲਾ ਲਈ, ਭਾਵੇਂ ਉਹ ਪਰਮੇਸ਼ਰ ਦੇ ਪਿਆਰੇ ਕਿਸੇ ਜਾਤੀ ਦੇ ਹੋਣ, ਕਿਸੇ ਧਰਮ ਦੇ ਹੋਣ, ਪਰ ਹੋਣ ਪਰਮਾਤਮਾ ਦੇ, ਉਹਨਾਂ ਦੀ ਜਿਹੜੀ ਚਰਨ ਧੂੜ ਉਹ ਮੱਥੇ ਤੇ ਲਾ ਲਈ।
ਜਨ ਨਾਨਕ ਤਿੰਨ ਕੋ ਅਨ ਦਿਨ ਪਰਸੇ,
ਛੋਟੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਪਿਆਰੇ ਨੇ ਭਾਈ ਉਹ ਦਿਨੇ ਰਾਤ ਉਹਨਾਂ ਦੇ ਸੰਪਰਕ ਵਿੱਚ ਰਹਿੰਦੇ ਹਨ। ਪਰਸੇ ਤੋਂ ਭਾਵ ਛੋਣਾ, ਸੰਪਰਕ ਵਿੱਚ ਰਹਿਣਾ, ਜਿਹੜੇ ਉਹ ਪਰਮੇਸ਼ਰ ਦੇ ਪਿਆਰੇ ਨੇ ਉਹ ਦਿਨੇ ਰਾਤ ਉਹਨਾਂ ਦੇ ਸੰਬੰਧਿਤ ਰਹਿੰਦੇ ਨੇ, ਉਹਨਾਂ ਨਾਲ ਜੁੜੇ ਰਹਿੰਦੇ ਹਨ।
ਕਿਰਪਾ ਕਰੇ ਹਰ ਰਾਏ,
ਇਹ ਗੱਲ ਆਪਣੇ ਆਪ ਨਹੀਂ ਹੋ ਸਕਦੀ, ਜੇ ਹਰੀ ਰਾਜਾ ਵਾਹਿਗੁਰੂ ਕਿਰਪਾ ਕਰੇ ਤੇ ਤਾਂ ਇਹ ਅਵਸਥਾ ਮਿਲਦੀ ਹੈ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਦਇਆ ਕਰਨ, ਸਾਡੀ ਵੀ ਇਹ ਅਵਸਥਾ ਬਣੇ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ, ਗੁਰੂ ਕਿਆਂ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫ਼ੀ। ਹਾਂਜੀ,
ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ, ਜਨ ਨਾਨਕ ਤਿੰਨ ਕੋ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।